ਭੰਗਾਣੀ ਦੇ ਜੰਗ ਦਾ ਦ੍ਰਿਸ਼ ਵੇਖ ਕੇ ਹਯਾਤ ਖਾਂ ਜੋ ਬੜਾ ਬਲੀ ਸੂਰਮਾ ਹੈ ਬਹੁਤ ਸਾਰੇ ਪਠਾਣਾ ਨੂੰ ਨਾਲ ਲੈ ਕੇ ਗੁਰੂ ਪਾਤਸ਼ਾਹ ਦੇ ਸੂਰਮਿਆਂ ਨੂੰ ਜ਼ਖਮੀ ਕਰ ਰਿਹਾ, ਤੀਰਾਂ ਨਾਲ ਮਾਰ ਰਿਹਾ। ਮਹੰਤ ਕਿਰਪਾਲ ਦਾਸ ਜੀ ਉਦਾਸੀ ਮਹਾਂਪੁਰਖਾਂ ਦੀ ਨਿਗਾਹ ਪਈ, ਵੇਖ ਕੇ ਮਨ ਚ ਰੋਹ ਆਇਆ। ਕਲਗੀਧਰ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਗਿਆ ਦਿਓ, ਰਣ ਤੱਤੇ ਵਿਚ ਜਾ ਕੇ ਮੈਂ ਇਸ ਮਲੇਛ ਨੂੰ ਆਪਣੇ ਹੱਥੀ ਮਾਰਾਂ ਜੋ ਸਾਡੇ ਬਹੁਤ ਸੂਰਮਿਆਂ ਦਾ ਵੱਡਾ ਨੁਕਸਾਨ ਕਰ ਰਿਹਾ। ਗੁਰਦੇਵ ਜੀ ਕਹਿਣ ਲੱਗੇ, ਮਹੰਤ ਜੀ ਤੁਸੀਂ ਸੰਤ ਲੋਕ ਹੋ, ਸੰਤ ਲੋਕ ਬਚਨ ਕਰਦੇ ਨੇ, ਬਚਨਾਂ ਨਾਲ ਹੀ ਜੰਗ ਦੇ ਮੈਦਾਨ ਚ ਜਿੱਤਾਂ ਹੋ ਜਾਂਦੀਆਂ ਹਨ, ਤੁਹਾਨੂੰ ਲੜਨ ਦੀ ਕੀ ਲੋੜ ਹੈ, ਬਸ ਤੁਸੀਂ ਬਚਨ ਕਰੋ, ਜੰਗ ਜਿੱਤ ਜਾਵਾਂਗੇ। ਕਹਿਣ ਲੱਗੇ, ਨਹੀਂ ਮਹਾਰਾਜ, ਮੇਰਾ ਚਿਤ ਕਰਦਾ ਹੈ ਕਿ ਮੈਂ ਰਣ ਤੱਤੇ ਵਿਚ ਮੂਹਰੇ ਹੋ ਕੇ ਹਯਾਤ ਖਾਂ ਨਾਲ ਲੜਾਂ, ਇਸ ਮਲੇਛ ਨੂੰ ਮਾਰ ਕੇ ਆ ਕੇ ਆਪ ਜੀ ਦੇ ਦਰਸ਼ਨ ਕਰਾਂ। ਮਾਮਾ ਕਿਰਪਾਲ ਚੰਦ ਜੀ ਕੋਲ ਖੜੇ ਸੀ, ਕਹਿਣ ਲੱਗੇ, ਮਹਾਰਾਜ ਜੇ ਸੰਤ ਜੀ ਦੀ ਇੱਛਾ ਹੈ ਤਾਂ ਤੁਸੀਂ ਇਹਨਾਂ ਦੀ ਇੱਛਾ ਪੂਰੀ ਕਰ ਦਿਓ। ਮਹਾਰਾਜ ਜੀ ਪੁੱਛਦੇ, ਮਹੰਤ ਜੀ ਸ਼ਸਤਰ ਤਾਂ ਤੁਹਾਡੇ ਕੋਲ ਹੈ ਨਹੀਂ, ਹਯਾਤ ਖਾਂ ਨੂੰ ਮਾਰੋਗੇ ਕਿਵੇਂ? ਮਾਰਨ ਲਈ ਕੋਈ ਤਲਵਾਰ, ਨੇਜਾ, ਬਰਛੀ, ਤੀਰ, ਕਮਾਨ, ਕੋਈ ਨਾ ਕੋਈ ਸ਼ਸਤਰ ਅਸਤਰ ਚਾਹੀਦਾ ਹੈ। ਕਹਿਣ ਲੱਗਾ, ਜੀ ਇਹ ਮੋਟਾ ਸੋਟਾ ਮੇਰੇ ਮੋਢੇ ਤੇ ਪਿਆ ਹੋਇਆ, ਇਹ ਕਿਹੜੇ ਕੰਮ ਆਉਣਾ, ਇਹਦੇ ਨਾਲ ਹੀ ਮਾਰਾਂਗਾ। ਘੋੜੇ ਤੇ ਸਵਾਰ ਹੋ ਕੇ ਗਏ, ਹਯਾਤ ਖਾਂ ਨੂੰ ਵੰਗਾਰਿਆ। ਹਯਾਤ ਖਾਂ ਤੇ ਮਹੰਤ ਕਿਰਪਾਲ ਦਾਸ ਜੀ ਦਾ ਜੰਗ ਵੇਖਣ ਲਈ ਸਾਰੇ ਸੂਰਮੇ ਖੜ ਗਏ ਇੱਕ ਵਾਰੀ। ਜਦੋਂ ਹਯਾਤ ਖਾਂ ਨੇ ਤਲਵਾਰ ਦਾ ਵਾਰ ਕੀਤਾ, ਮਹੰਤ ਜੀ ਨੇ ਸੋਟੇ ਤੇ ਰੋਕ ਲਿਆ, ਤਲਵਾਰ ਟੁੱਟ ਗਈ। ਆਪ ਪੱਬਾਂ ਭਰਨੇ ਹੋ ਕੇ ਘੋੜੇ ਦੀ ਕਾਠੀ ਤੇ ਬੈਠਿਆਂ ਰਕਾਬ ਚ ਪੈਰ ਫਸਾ ਕੇ ਖਲੋ ਗਏ। ਬੜੇ ਜ਼ੋਰ ਨਾਲ ਸੋਟੇ ਦਾ ਵਾਰ ਕਰਕੇ ਹਯਾਤ ਖਾਂ ਦਾ ਸਿਰ ਏਦਾਂ ਤੋੜ ਕੇ ਖੰਡਾਤਾ ਜਿਵੇਂ ਭਗਵਾਨ ਕ੍ਰਿਸ਼ਨ ਜੀ ਮੱਖਣ ਵਾਲੀ ਮਟਕੀ ਤੋੜ ਕੇ ਖਿਲਾਰ ਦਿਆ ਕਰਦੇ ਸਨ। ਜਿਵੇਂ ਮੱਖਣ ਵਾਲੀ ਮਟਕੀ ਫੁੱਟਦੀ ਵਿੱਚੋਂ ਮੱਖਣ ਖਿੰਡ ਜਾਂਦਾ, ਇਸੇ ਤਰ੍ਹਾਂ ਹਯਾਤ ਖਾਂ ਦੇ ਸਿਰ ਦੀ ਜਿਹੜੀ ਮਿੱਝ ਸੀ ਉਹ ਨਿਕਲ ਕੇ ਬਾਹਰ ਨੂੰ ਖਿਲਰ ਗਈ, ਫੈਲ ਗਈ। ਇਹ ਵੇਖ ਕੇ ਸਭ ਹੈਰਾਨ ਹੋ ਗਏ। ਕਈਆਂ ਨੂੰ ਮਾਰ ਕੇ ਮਹੰਤ ਕਿਰਪਾਲ ਦਾਸ ਜੀ ਉਸ ਘੇਰੇ ਚੋਂ ਵਾਪਸ ਨਿਕਲ ਆਏ, ਕਿਉਂਕਿ ਬਾਬਾ ਜੀਤ ਮੱਲ ਜੀ ਨੇ ਜਾ ਕੇ ਘੇਰਾ ਛੁਡਾਇਆ ਤੇ ਮਹੰਤ ਜੀ ਨੂੰ ਵਾਪਸ ਲੈ ਕੇ ਆਏ। ਇਹ ਪ੍ਰਸੰਗ ਕੱਲ ਦੀ ਕਥਾ ਵਿੱਚ ਆਪਾਂ ਸਰਵਣ ਕੀਤਾ ਹੈ। ਅਗਲੇਰਾ ਪ੍ਰਸੰਗ ਮਨਵਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦੇ ਹੋਇਆਂ, ਰਸਨਾ ਨੂੰ ਪਵਿੱਤਰ ਕਰਦੇ ਹੋਇਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਤੀਨ ਸਰਦਾਰ ਮੈਂ ਇੱਕ ਜਬ ਲੀਨੋ ਮਾਰ।
ਤਿੰਨ ਪਠਾਨ ਸਰਦਾਰ ਸੀ, ਨਜਾਬਤ ਖਾਨ, ਭੀਖਣ ਖਾਨ ਤੇ ਹਯਾਤ ਖਾਨ। ਉਹਨਾਂ ਵਿੱਚੋਂ ਇੱਕ ਹਯਾਤ ਖਾਨ ਨੂੰ ਜਦੋਂ ਮਹੰਤ ਕਿਰਪਾਲ ਦਾਸ ਜੀ ਨੇ ਆਪਣੇ ਸੋਟੇ ਨਾਲ ਜੰਗ ਦੇ ਮੈਦਾਨ ਚ ਮਾਰ ਮੁਕਾਇਆ।
ਅਪਰ ਪਠਾਨ ਪਰਹਾਰ ਪੇ ਮਰੇ ਤੁਰੰਗ ਉਦਾਰ।
ਹਯਾਤ ਖਾਂ ਤੋਂ ਇਲਾਵਾ ਹੋਰ ਵੀ ਕਾਫੀ ਪਠਾਨ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਸੂਰਮਿਆਂ ਨੇ ਮਾਰ ਮੁਕਾਏ ਹਨ। ਬਹੁਤ ਸਾਰੇ ਪਠਾਣਾਂ ਦਾ ਬਹੁਤ ਵੱਡਾ ਭਾਰੀ ਨੁਕਸਾਨ ਰਣ ਭੂਮੀ ਵਿੱਚ ਹੋਇਆ ਹੈ।
ਹਰ ਬੋਲ ਮਨਾ ਚੰਦ ਰਿਸਤਾਰ ਅਰੇ ਹਥਿਆਰ ਕਰੇ।
ਬੜੇ ਰੋਸ ਵਿੱਚ ਆ ਕੇ ਪਠਾਨ ਆਪਣੇ ਸਰਦਾਰ ਦਾ ਬਦਲਾ ਲੈਣ ਵਾਸਤੇ ਕਿ ਸਾਡਾ ਜਰਨੈਲ ਹਯਾਤ ਖਾਂ ਉਹ ਵੀ ਇੱਕ ਸਾਧ ਸੋਟੇ ਨਾਲ ਹੀ ਮਾਰ ਕੇ ਚਲਾ ਗਿਆ ਹੈ। ਬੜੇ ਰੋਹ ਵਿੱਚ ਆਏ, ਗੁੱਸੇ ਵਿੱਚ ਆ ਕੇ ਪਠਾਨ ਲੜਨ ਲੱਗੇ।
ਗਨ ਬਾਨ ਚਲੇ ਨੈ ਹੂਤ ਖਲੇ।
ਬਹੁਤ ਸਾਰੇ ਤੀਰ ਚੱਲੇ, ਇਧਰੋਂ ਸਤਿਗੁਰਾਂ ਦੇ ਯੋਧਿਆਂ ਨੇ ਬੜੇ ਤੀਰ ਚਲਾਏ, ਇਨੇ ਤੀਰ ਚੱਲੇ ਕੇ ਪਠਾਣਾ ਦੇ ਇੱਕ ਵਾਰੀ ਫਿਰ ਪੈਰ ਹਲ ਗਏ।
ਹੱਥ ਪਾਲਨ ਤੇ ਰੁਕ ਟਾਲਨ ਤੇ
ਇਹਦੇ ਬਹੁਤ ਸਾਰੇ ਤੀਰ ਮੱਥਿਆਂ ਵਿੱਚ ਜਾ ਵੱਜੇ, ਮੱਥਿਆਂ ਨੂੰ ਚੀਰ ਕੇ ਪਾਰ ਨਿਕਲੇ, ਢਾਲਾਂ ਦੇ ਉੱਤੇ ਵਾਰਾਂ ਨੂੰ ਰੋਕਦੇ ਹਨ।
ਗਹਿ ਤੋਮਰ ਕੋ ਹਨਤੀ ਅਰਕੂ
ਕੋਈ ਬਰਛੀਆਂ ਫੜ ਕੇ ਜੰਗ ਦੇ ਮੈਦਾਨ ਚ ਵੈਰੀ ਨੂੰ ਮਾਰਦੇ ਨੇ ਹਿੱਕਾਂ ਨੂੰ ਬਰਛੀਆਂ ਦੇ ਨਾਲ ਪਰੋਂਦੇ ਹਨ
ਕਹਿ ਬਾਂ ਕਟੀ ਕਿਸ ਟਾਂਗ ਟੁੱਟੀ
ਕਿਸੇ ਦੀ ਬਾਂਹ ਵੱਢੀ ਗਈ ਹੈ ਕਿਸੇ ਦੀ ਲੱਤ ਕੱਟੀ ਗਈ ਹੈ ਕਿਸੇ ਦੀ ਲੱਤ ਪੂਰੀ ਤੌਰ ਤੇ ਕੱਟੀ ਨਹੀਂ ਗਈ ਵੱਡੀ ਗਈ ਹੈ ਪਰ ਹਾਲੇ ਨਾਲ ਹੀ ਧੜ ਦੇ ਲਟਕ ਰਹੀ ਹੈ
ਕੱਟ ਮੁੰਡ ਲਏ ਬਹੁ ਰੁੰਡ ਪਏ
ਕਈਆਂ ਦੇ ਸਿਰ ਵੱਡੇ ਹੋਏ ਜੰਗ ਦੇ ਮੈਦਾਨ ਵਿਚ ਤੜਫ ਰਹੇ ਹਨ ਰੁੰਡ ਮੁੰਡ ਹੋ ਕੇ ਜੰਗ ਦੇ ਮੈਦਾਨ ਚ ਲਾਸ਼ਾਂ ਖਿੰਡੀਆਂ ਹੋਈਆਂ ਹਨ
ਕਰਵਾਰ ਨੱਚੀ ਰਜ ਸ਼ੋਣ ਰਚੀ
ਤਲਵਾਰਾਂ ਇਹੋ ਜਿਹੀਆਂ ਨੱਚੀਆਂ ਨੇ ਜੰਗ ਦੇ ਮੈਦਾਨ ਚ ਕਾਲ ਦੀ ਜੀਭਾ ਬਣ ਕੇ ਤਲਵਾਰ ਸ਼੍ਰੀ ਸਾਹਿਬ ਨੱਚੀ ਹੈ ਕਿ ਕਹਿੰਦੇ ਖੂਨ ਦੇ ਨਾਲ ਯੋਧਿਆਂ ਦੇ ਖੂਨ ਦੇ ਨਾਲ ਧਰਤੀ ਗਹਿ ਗੱਚ ਗੜੁੰਦ ਹੋ ਗਈ ਹੈ
ਬੋਕਾਏ ਲਗੇ ਤਰਫੇ ਗਿਰ ਗਏ
ਬੜਿਆਂ ਨੂੰ ਘਾਏ ਲੱਗੇ ਨੇ ਜ਼ਖਮ ਲੱਗੇ ਨੇ ਔਰ ਤੜਫਦੇ ਹੋਏ ਇੱਕ ਵੱਡੇ ਤੇਗੀ ਤੜਫੀਆਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਚੰਡੀ ਦੀ ਵਾਰ ਚ ਇਹ ਬਚਨ ਲਿਖੇ ਨੇ ਜੰਗ ਦੇ ਮੈਦਾਨ ਦੇ ਦ੍ਰਿਸ਼ ਨੂੰ ਵਰਣਨ ਕਰਦਿਆਂ ਇੱਕ ਵੱਡੇ ਤੇਗੀ ਤੜਫੀਆਂ ਮਦ ਪੀਤੇ ਲੋਟਨ ਬਾਵਲੇ ਕਹਿੰਦੇ ਏਦਾਂ ਵੱਡੇ ਹੋਏ ਤੇਗਾਂ ਨਾਲ ਤਲਵਾਰਾਂ ਨਾਲ ਜੰਗ ਦੇ ਮੈਦਾਨ ਚ ਸੂਰਮੇ ਤੜਫ ਰਹੇ ਨੇ ਏਦਾਂ ਤੜਫਦੇ ਨੇ ਜਿਵੇਂ ਸ਼ਰਾਬ ਪੀ ਕੇ ਕੋਈ ਸ਼ਰਾਬੀ ਨੀ ਧਰਤੀ ਦੇ ਉੱਤੇ ਲੋਟ ਪੋਟ ਹੋ ਰਿਹਾ ਹੁੰਦਾ ਮਦ ਪੀਤੇ ਮਦ ਨਾਮ ਹੈ ਸ਼ਰਾਬ ਦਾ ਮਦ ਪੀਤੇ ਲੋਟਨ ਬਾਵਲੇ ਕਹਿੰਦੇ ਜਿਵੇਂ ਸ਼ਰਾਬ ਪੀ ਕੇ ਸ਼ਰਾਬੀ ਬਾਵਲੇ ਹੋ ਕੇ ਜ਼ਮੀਨ ਤੇ ਲੋਟ ਪੋਟ ਹੁੰਦੇ ਹੈ ਏਦਾਂ ਜ਼ਖਮਾਂ ਦੀ ਤਾਪ ਨੂੰ ਨਾ ਸਹਾਰਦਿਆਂ ਹੋਇਆਂ ਜ਼ਖਮਾਂ ਨਾਲ ਆਹਤ ਹੁੰਦਿਆਂ ਹੋਇਆਂ ਬਹੁਤ ਸਾਰੇ ਸੂਰਮੇ ਰਣ ਤੱਤੇ ਵਿੱਚ ਤੜਫ ਰਹੇ ਹਨ
ਯਾ ਤਾਵਤੇ ਪਟਕਾਵਤੇ
ਘੋੜੇ ਭੱਜੇ ਫਿਰਦੇ ਨੇ ਜਿਨ੍ਹਾਂ ਤੇ ਸੂਰਮੇ ਕੋਈ ਨੀ ਜਿਹੜੇ ਜ਼ਖਮੀ ਹਾਲਤ ਵਿਚ ਥੱਲੇ ਜ਼ਮੀਨ ਤੇ ਡਿੱਗੇ ਪਏ ਨੇ ਘੋੜੇ ਉਹਨਾਂ ਤੇ ਜਾ ਚੜਦੇ ਹਨ ਘੋੜਿਆਂ ਦੇ ਪੌੜਾਂ ਨਾਲ ਹੀ ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਵਿਚ ਤੜਫ ਤੜਫ ਕੇ ਮਰ ਗਏ ਨੇ
ਮਿਲ ਵੀਰ ਗਏ ਅਸਟਾਲ ਲਏ
ਬਹੁਤ ਸਾਰੇ ਯੋਧੇ ਹੁਣ ਆਪਸ ਵਿਚ ਗੁੱਥਮ ਗੁੱਥਾ ਹੋਣ ਲੱਗੇ ਨੇ ਢਾਲਾਂ ਤੇ ਆਸ ਨਾਮ ਹੁੰਦਾ ਤਲਵਾਰ ਦਾ ਤਲਵਾਰਾਂ ਤੇ ਢਾਲਾਂ ਲੈ ਕੇ ਯੋਧੇ ਹੁਣ ਆਪਸ ਵਿਚ ਡਟ ਗਏ ਹਨ
ਕਰ ਹੀਲ ਕਨੀ ਮੁਖ ਮਾਰ ਪਨੀ
ਬੜੇ ਜ਼ੋਰ ਦਾ ਹੱਲਾ ਕਰਦੇ ਇੱਕ ਦੂਜੇ ਤੇ ਮੂੰਹੋਂ ਮਾਰ ਲੋ ਮਾਰ ਲੋ ਇਹੀ ਆਵਾਜ਼ ਸੁਣਾਈ ਦੇ ਰਹੀ ਹੈ
ਕੱਟ ਲੋਥ ਪਰੀ ਗਨ ਧੂਰ ਪਰੀ
ਬਹੁਤ ਸਾਰੀਆਂ ਲਾਸ਼ਾਂ ਕੱਟੀਆਂ ਹੋਈਆਂ ਵੱਡੀਆਂ ਹੋਈਆਂ ਜੰਗ ਦੇ ਮੈਦਾਨ ਵਿਚ ਖਿੰਡੀਆਂ ਨਜ਼ਰ ਆ ਰਹੀਆਂ ਹਨ ਤੜਫਦੀਆਂ ਨਜ਼ਰ ਆ ਰਹੀਆਂ ਹਨ ਕਈਆਂ ਦੀਆਂ ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਗਈਆਂ ਹਨ ਜੇ ਮੂੰਹ ਨਾਲ ਉੱਚੀ ਬੋਲਦੇ ਤੇ ਮੂੰਹ ਤੱਡੇ ਦੇ ਤੱਡੇ ਰਹਿ ਗਏ ਹਨ
ਨਿਜ ਸਵਾਮਨ ਕੋ ਕਰ ਕਾਮਨ ਕੋ
ਜਿੰਨੇ ਸੂਰਮੇ ਜੰਗ ਦੇ ਮੈਦਾਨ ਵਿਚ ਲੜ ਰਹੇ ਨੇ ਜਾਂ ਲੜ ਕੇ ਮਰ ਗਏ ਨੇ ਆਪੋ ਆਪਣੇ ਸਵਾਮੀ ਦੇ ਕਾਰਜ ਲਈ ਲੜ ਰਹੇ ਨੇ ਜਿਨ੍ਹਾਂ ਕੋਲੋਂ ਤਨਖਾਹਾਂ ਲੈਂਦੇ ਨੇ ਜਿਨ੍ਹਾਂ ਕੋਲ ਨੌਕਰੀਆਂ ਕਰਦੇ ਨੇ ਉਹ ਸਵਾਮੀ ਨੇ ਉਹਨਾਂ ਦੇ ਆਪਣੇ ਸਵਾਮੀਆਂ ਦਾ ਕੰਮ ਕਰਦੇ ਹੋਇਆਂ ਜੰਗ ਦੇ ਮੈਦਾਨ ਚ ਲੜ ਕੇ ਸ਼ਹੀਦੀਆਂ ਪਾ ਰਹੇ ਹਨ
ਨਿਜ ਪ੍ਰਾਣ ਦਏ ਸੁਰ ਲੋਕ ਗਏ
ਆਪਣੇ ਪ੍ਰਾਣ ਤਿਆਗ ਕੇ ਦੇਵਪੁਰੀ ਨੂੰ ਸੁਰਗ ਲੋਕ ਨੂੰ ਕਹੀ ਜਾ ਰਹੇ ਹਨ ਜੈਸੀ ਜੈਸੀ ਕਿਸੇ ਦੀ ਕਾਂਖਾ ਹੈ ਤੈਸੀ ਕਾਂਖਾ ਦੇ ਸਹਿਤ ਅੱਗੇ ਨੂੰ ਤਿੰਨਾਂ ਨੂੰ ਪ੍ਰਾਪਤੀ ਹੋ ਰਹੀ ਹੈ
ਤਨ ਜਾਏ ਕਟੇ ਨੈ ਪਾਛ ਹਟੇ
ਸਰੀਰ ਕੱਟੇ ਜਾ ਰਹੇ ਨੇ ਕਈ ਸੂਰਮੇ ਇੰਨੇ ਦਲੇਰ ਨੇ ਵੀ ਵੱਡੇ ਹੋਏ ਨੇ ਕਈ ਕਈ ਜ਼ਖਮ ਨੇ ਸਰੀਰ ਦੇ ਉੱਤੇ ਫੱਟ ਨੇ ਫਿਰ ਵੀ ਜੰਗ ਦੇ ਮੈਦਾਨ ਨੂੰ ਛੱਡ ਕੇ ਪਿੱਛੇ ਨਹੀਂ ਹਟਦੇ ਅੱਗੇ ਹੀ ਵਧਦੇ ਜਾ ਰਹੇ ਹਨ
ਗਨ ਖਾਨ ਅਰੇ ਤਤਕਾਲ ਮਰੇ
ਜਿਹੜੇ ਖਾਨ ਅੱਗੇ ਆ ਕੇ ਅੜੇ ਤਤਕਾਲ ਵੇਖਦਿਆਂ ਵੇਖਦਿਆਂ ਹੀ ਰਣ ਭੂਮੀ ਵਿਚ ਮਿੱਟੀ ਚ ਗਰਕ ਹੋ ਗਏ
ਤੁਪਕਾਨ ਛੁੱਟੇ ਉਰ ਸੀਸ ਫੁੱਟੇ
ਗੋਲੀਆਂ ਚੱਲੀਆਂ ਗੋਲੀਆਂ ਨਾਲ ਕਈਆਂ ਦੇ ਸਿਰ ਫੁੱਟ ਗਏ ਕਈਆਂ ਦੇ ਸਿਰ ਕਹਿੰਦੇ ਖੱਖੜੀ ਵਾਂਗੂ ਖਿੰਡ ਗਏ
ਬੰਮ ਸ਼੍ਰੋਣ ਮਹਾ ਗਿਰ ਜਾਏ ਤਾਂ
ਔਰ ਜ਼ਮੀਨ ਤੇ ਡਿੱਗ ਪੈਂਦੇ ਖੂਨ ਦੀਆਂ ਤਤੀਰੀਆਂ ਤੇ ਫੁਆਰੇ ਉਹਨਾਂ ਦੇ ਸਰੀਰਾਂ ਵਿਚੋਂ ਭੱਕ ਭੱਕ ਕਰਕੇ ਬਾਹਰ ਨੂੰ ਵਗਦੇ ਹਨ
ਨਿਸ਼ਾਨੀ ਚੰਦ ਗੜ ਚਿਲਾਨ ਇੱਕ ਥਾਨ ਕਾਸ਼ੀ ਜਿੱਤ ਦੇਸ਼ੂ
ਖਾਲਸਾ ਜੀ ਬਨਾਰਸ ਦੇ ਇਲਾਕੇ ਵਿਚ ਇੱਕ ਕਿਲਾ ਹੈ ਬਨਾਰਸ ਦੇ ਲਾਗੇ ਉਹਨੂੰ ਚਲਾਨਗੜ੍ਹ ਕਹਿੰਦੇ ਹਨ। ਇਹ ਉਹੀ ਚਲਾਨਗੜ੍ਹ ਕਿਲ੍ਹਾ ਹੈ ਜਿੱਥੇ ਸਿੱਖ ਪੰਥ ਦੀ, ਖਾਲਸੇ ਪੰਥ ਦੇ ਰਾਜ ਦੀ ਅਖੀਰਲੀ ਰਾਣੀ ਰਾਣੀ ਜਿੰਦਾਂ ਨੂੰ ਕੈਦ ਕੀਤਾ ਸੀ, ਔਰ ਇੱਥੋਂ ਨਿਕਲ ਕੇ ਰਾਣੀ ਜਿੰਦਾਂ ਨੇਪਾਲ ਨਿਕਲ ਗਈ ਸੀ। ਉਹ ਚਲਾਨਗੜ੍ਹ ਦਾ ਕਿਲ੍ਹਾ ਹੈ ਬਨਾਰਸ ਦੇ ਲਾਗੇ, ਕਾਂਸ਼ੀ ਦੇ ਲਾਗੇ, ਉਸ ਇਲਾਕੇ ਦਾ।
ਤਿਸ ਥਲ ਕੋ ਇੱਕ ਸਿੱਖ ਹੈ ਜੈ ਸੁਮਤ ਵਿਸ਼ੇਸ਼,
ਉਸ ਇਲਾਕੇ ਦਾ, ਚਲਾਨਗੜ੍ਹ ਦੇ ਇਲਾਕੇ ਦਾ, ਨਗਰ ਦਾ ਇੱਕ ਗੁਰੂ ਕਾ ਸਿੱਖ ਹੈ ਜੋ ਬੜਾ ਯੋਧਾ ਹੈ, ਜਿਹੜਾ ਹਰ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਆਗਿਆ ਚ ਚੱਲਣ ਵਾਲਾ ਵਿਸ਼ੇਸ਼ ਸੁਮਤ ਦਾ ਧਾਰਨੀ ਹੈ।
ਰਾਮ ਸਿੰਘ ਸ਼ੁਭ ਨਾਮ ਹੈ ਗੁਰ ਆਇਸ ਪਾਈ,
ਇਸ ਸਿੱਖ ਦਾ ਨਾਮ ਹੈ ਭਾਈ ਰਾਮ ਸਿੰਘ। ਇਹਨੇ ਗੁਰੂ ਸਾਹਿਬ ਜੀ ਦੀ ਆਗਿਆ ਪ੍ਰਾਪਤ ਕੀਤੀ, ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਭਾਈ ਰਾਮ ਸਿੰਘ ਜੀ ਨੇ
ਇੱਕ ਲੱਕੜਾ ਵਿੱਚ ਖੋਦ ਕੇ ਵੱਡ ਤੋਪ ਬਣਾਈ।
ਇੱਕ ਲੱਕੜਾ, ਬੜੀ ਮਜ਼ਬੂਤ ਲੱਕੜ ਸੀ, ਤਣਾ ਸੀ। ਭਾਈ ਰਾਮ ਸਿੰਘ ਜੀ ਤੋਪਾਂ ਤੇ ਬੰਦੂਕਾਂ ਬਣਾ ਲੈਂਦੇ ਸੀ, ਚਲਾਨਗੜ੍ਹ ਦੇ ਰਹਿਣ ਵਾਲੇ ਸੀ, ਕਾਂਸ਼ੀ ਦੇ ਇਲਾਕੇ ਦੇ। ਗੁਰੂ ਸਾਹਿਬ ਦੀ ਆਗਿਆ ਲੈ ਕੇ ਭਾਈ ਰਾਮ ਸਿੰਘ ਨੇ ਇੱਕ ਲੱਕੜਾ ਲਿਆ ਹੋਇਆ ਸੀ, ਬੜਾ ਮਜ਼ਬੂਤ, ਪਹਾੜੀ ਇਲਾਕਾ ਹੈ, ਪਹਾੜੀ ਇਲਾਕੇ ਵਿੱਚ ਜਿਹੜੀਆਂ ਲੱਕੜਾਂ ਹੁੰਦੀਆਂ, ਦਰਖਤ ਹੁੰਦੇ, ਬੜੇ ਮਜ਼ਬੂਤ ਹੁੰਦੇ ਹਨ। ਉਹ ਇੱਕ ਲੱਕੜਾ ਲੈ ਕੇ ਉਹਨੂੰ ਖੋਦ ਕੇ ਨਾ ਵਿੱਚੋਂ ਖੁਦਾਈ ਕਰਕੇ ਭਾਈ ਰਾਮ ਸਿੰਘ ਨੇ ਉਹਦੀ ਤੋਪ ਬਣਾ ਲਈ ਸੀ, ਲੱਕੜ ਦੀ, ਲੱਕੜ ਦੀ ਇੱਕ ਤੋਪ ਬਣਾ ਕੇ ਤਿਆਰ ਕਰ ਲਈ ਸੀ।
ਉੱਚੇ ਥਲ ਸੋਂ ਤਰ ਦਈ ਬਾਰੂਦ ਬਿਸਾਲਾ,
ਉੱਚੇ ਥਾਂ ਤੇ ਉਹ ਤੋਪ ਰੱਖ ਦਿੱਤੀ ਲੱਕੜ ਦੀ ਬਣੀ ਹੋਈ, ਗੁਰੂ ਸਾਹਿਬ ਦੀ ਆਗਿਆ ਸੀ। ਉਹਦੇ ਵਿੱਚ ਬਰੂਦ ਜਿਹੜਾ ਲਿਆ ਕੇ ਉਹ ਭਾਈ ਰਾਮ ਸਿੰਘ ਜੀ ਨੇ ਠੋਕ ਦਿੱਤਾ।
ਗੋਰਾ ਪਾਥਰ ਠੋਕ ਕੇ ਸਨਮੁਖ ਰਿਪ ਜਾਲਾ,
ਉਹਦੇ ਵਿੱਚ ਗੋਲਾ ਪਾਇਆ, ਪੱਥਰ ਕੰਕਰ ਉਹ ਲਿਆ ਕੇ ਇਕੱਠੇ ਕਰਕੇ ਪਾ ਕੇ ਉਤੋਂ ਬਰੂਦ ਦੇ ਨਾਲ ਠੋਕ ਕੇ ਉਹਨੂੰ ਚੰਗੀ ਤਰ੍ਹਾਂ ਤਿਆਰ ਕਰ ਦਿੱਤਾ। ਪਿਛਲੇ ਪਾਸੇ ਬਰੂਦ ਪਾ ਕੇ ਠੋਕ ਕੇ ਚੰਗੀ ਤਰ੍ਹਾਂ ਉਹ ਤੋਪ ਦਾ ਗੋਲਾ ਤਿਆਰ ਕਰ ਲਿਆ।
ਗੁਰ ਆਗਿਆ ਲੇ ਕਰ ਤਬੇ ਤੈ ਲਾਏ ਪਲੀਤਾ,
ਸਤਿਗੁਰੂ ਜੀ ਦੀ ਆਗਿਆ ਲੈ ਕੇ ਕਿ ਪਾਤਸ਼ਾਹ ਲੱਕੜ ਦੀ ਬੰਦੂਕ ਤਿਆਰ ਕੀਤੀ ਆਪ ਜੀ ਦੇ ਹੁਕਮ ਨਾਲ। ਲੱਕੜ ਦੀ ਬੰਦੂਕ ਇੱਕ ਵਾਰੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਜਿਹੜਾ ਪਹਿਲਾ ਜੰਗ ਲੜਿਆ ਸੀ ਛੇਵੇਂ ਪਾਤਸ਼ਾਹ ਨੇ, ਉੱਥੇ ਵੀ ਕਿਲ੍ਹਾ ਲੋਹਗੜ੍ਹ ਦੇ ਵਿੱਚ ਅੱਜ ਵੀ ਉਹ ਖੋਲ ਪਿਆ ਹੋਇਆ ਲੱਕੜ ਦਾ, ਜਿਹਦੀ ਤੋਪ ਬਣਾ ਕੇ ਗੋਲੇ ਦਾਗੇ ਸੀ ਵੈਰੀਆਂ ਤੇ। ਉਹ ਛੇਵੇਂ ਪਾਤਸ਼ਾਹ ਦਾ ਪਹਿਲਾ ਜੰਗ ਸੀ ਕਲਗੀਧਰ ਜੀ, ਇਹ ਆਪ ਜੀ ਦੇ ਜੀਵਨ ਕਾਲ ਦਾ ਪਹਿਲਾ ਜੰਗ ਹੈ, ਇਹਦੇ ਵਿੱਚ ਵੀ ਇਹ ਲੱਕੜ ਦਾ ਤੋਪ ਚੱਲੇਗੀ, ਆਪ ਜੀ ਦੀ ਆਗਿਆ ਚਾਹੀਦੀ ਹੈ। ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਪਿੱਛੇ ਪਲੀਤਾ ਤੁਖਾਇਆ ਹੈ।
ਛੁੱਟਤ ਕਰਿਓ ਵੱਡ ਸ਼ਬਦ ਕੋ ਜਨ ਬਿਜ ਗਜੀਤਾ,
ਕਹਿੰਦੇ ਜਦੋਂ ਪਲੀਤਾ ਤੁਖਾਇਆ ਬਰੂਦ ਨੂੰ ਅੱਗ ਲੱਗੀ, ਉਸ ਲੱਕੜ ਦੀ ਤੋਪ ਚੋਂ ਗੋਲਾ ਨਿਕਲ ਕੇ ਬਾਹਰ ਨੂੰ ਜਦੋਂ ਗਿਆ, ਇੰਨੀ ਜ਼ਿਆਦਾ ਆਵਾਜ਼ ਆਈ ਮਾਨੋ ਜਿਵੇਂ ਬਿਜਲੀ ਕੜਕੀ ਹੋਵੇ, ਜਿਵੇਂ ਬਿਜਲੀ ਦੇ ਕੜਕਣ, ਬਿਜਲੀ ਜਿਵੇਂ ਕਿਸੇ ਚੀਜ਼ ਤੇ ਪੈਂਦੀ ਹੈ ਤੇ ਬੜੀ ਭਿਆਨਕ ਆਵਾਜ਼ ਆਉਂਦੀ ਹੈ, ਕਹਿੰਦੇ ਏਦਾਂ ਬਿਜਲੀ ਦੇ ਕੜਕਣ ਦੇ ਸਮਾਨ ਇਸ ਤੋਪ ਦੀ ਆਵਾਜ਼ ਆਈ।
ਜਾਂ ਚੁੰਗ ਬਾਂਦੇ ਖਰੇ ਤੈ ਪਹੁੰਚਿਓ ਗੋਰਾ,
ਟੋਲਾ ਬੰਨ ਕੇ ਦੁਸ਼ਮਣਾਂ ਦਾ ਦਲ ਖੜਾ ਸੀ, ਉਹ ਗੋਲਾ ਚੱਲ ਕੇ ਉਸ ਦੁਸ਼ਮਣਾਂ ਦੇ ਦਲ ਦੇ ਵਿੱਚ ਪਹੁੰਚਿਆ ਹੈ।
ਵੱਡੇ ਬੇਗ ਤੇ ਮਾਰ ਕੇ ਇੱਕ ਪਟ ਅਰ ਘੋਰਾ,
ਗੋਲਾ ਉਸ ਕਹਿੰਦੇ ਜਿਹੜਾ ਘੇਰਾ ਜਿਹਾ ਪਿਆ ਹੋਇਆ ਸੀ, ਦੁਸ਼ਮਣ ਇਕੱਠੇ ਜੇ ਖੜੇ ਸਨ, ਉਹਨਾਂ ਵਿੱਚੋਂ ਇੱਕ ਸਿਪਾਹੀ ਨੂੰ ਤੇ ਇੱਕ ਘੋੜੇ ਨੂੰ ਜਾ ਕੇ ਉਹ ਗੋਲਾ ਵੱਜਾ, ਉਹ ਸਿਪਾਹੀ ਵੀ ਚਾਲੇ ਪਾ ਗਿਆ ਤੇ ਘੋੜਾ ਵੀ ਚਾਲੇ ਪਾ ਗਿਆ, ਆਲੇ ਦੁਆਲੇ ਹੋਰ ਕਈ ਜਿਹੜੇ ਸਿਪਾਹੀ ਸਨ ਉਹ ਜ਼ਖਮੀ ਹੋ ਗਏ।
ਗਿਰਿਓ ਹੀਰ ਅਰ ਗਨ ਭਜੇ ਇਤ ਉਤਕੋ ਹੋਏ,
ਇੱਕ ਘੋੜਾ ਤੇ ਇੱਕ ਸਿਪਾਹੀ ਗੋਲੇ ਦੇ ਨਾਲ ਡਿੱਗ ਪਿਆ ਤੇ ਜਿਹੜੇ ਬਾਕੀ ਦੇ ਸਿਪਾਹੀ ਸੀ ਉਹਨਾਂ ਚ ਭਾਜੜ ਪੈ ਗਈ ਵੀ ਗੁਰੂ ਜੀ ਨੇ ਤਾਂ ਅੱਗੇ ਤੋਪਾਂ ਵੀ ਬੀੜੀਆਂ ਹੋਈਆਂ, ਉਹ ਡਰ ਗਏ ਵੀ ਤੋਪ ਦੇ ਗੋਲੇ ਦੇ ਸਾਹਮਣੇ ਅਸੀਂ ਕਿਵੇਂ ਬਚਾਂਗੇ। ਉਹ ਤੋਪ ਦੀ ਦਹਿਸ਼ਤ ਤੋਪ ਦੇ ਗੋਲੇ ਦਾ ਭੈ ਮੰਨ ਕੇ ਬਹੁਤ ਸਾਰੇ ਸਿਪਾਹੀ ਸੱਜੇ ਖੱਬੇ ਤਿੱਤਰ ਬਿੱਤਰ ਹੋਣ ਲੱਗ ਪਏ, ਖਿੰਡ ਗਏ ਉਸ ਜਗ੍ਹਾ ਨੂੰ ਛੱਡ ਕੇ ਦੂਰ ਭੱਜ ਗਏ।
ਵਿਜੈ ਹੋਏ ਸਤਿਗੁਰੂ ਕੀ ਬੋਲੇ ਸਭ ਕੋਏ।
ਦੁਸ਼ਮਣਾਂ ਦੇ ਸਿਪਾਹੀਆਂ ਦੇ ਮੂੰਹ ਇਹ ਗੱਲ ਨਿਕਲੀ, ਕਹਿੰਦੇ ਜੇ ਗੁਰੂ ਜੀ ਕੋਲ ਤੋਪਾਂ ਨੇ ਤੇ ਫਿਰ ਇਹਦੇ ਚ ਕੋਈ ਦੋ ਰਾਏ ਨਹੀਂ, ਅੱਜ ਦੇ ਇਸ ਜੰਗ ਦੇ ਮੈਦਾਨ ਚ ਫਤਿਹ ਗੁਰੂ ਜੀ ਦੀ ਹੋਵੇਗੀ। ਇਹਦੇ ਚ ਹੁਣ ਕੋਈ ਸੰਸਾ ਨਹੀਂ ਰਿਹਾ ਕਿ ਅੱਜ ਦੇ ਇਸ ਜੰਗ ਦੇ ਮੈਦਾਨ ਵਿਚ ਫਤਿਹ ਗੁਰੂ ਕਲਗੀਧਰ ਜੀ ਦੀ ਹੋਵੇਗੀ, ਜਿੱਤ ਗੁਰੂ ਦਸ਼ਮੇਸ਼ ਜੀ ਦੀ ਹੋਵੇਗੀ।
ਸਤਿ ਸ੍ਰੀ ਅਕਾਲ। ਪੁਨ ਬਰੂਦ ਗੋਲਾ ਕਸਿਓ ਤਤਕਾਲ ਚਲਾਈ।
ਕਹਿੰਦੇ ਇੱਕ ਗੋਲਾ ਜਦੋਂ ਦੱਗ ਗਿਆ, ਭਾਈ ਰਾਮ ਸਿੰਘ ਨੇ ਦੁਬਾਰਾ ਫਿਰ ਬਰੂਦ ਪਾਇਆ, ਗੋਲਾ ਪਾ ਕੇ ਕਹਿੰਦੇ ਤੋਪ ਦੁਬਾਰਾ ਫਿਰ ਤਿਆਰ ਕਰਕੇ ਕੱਸ ਕੇ ਸਿਸਤ ਬੰਨੀ ਹੈ, ਨਿਸ਼ਾਨਾ ਲਾਇਆ ਹੈ।
ਜੈ ਇਕੱਤਰ ਗਨ ਸੂਰਮੇ ਤਿਤ ਦੀਏ ਵਿਚ ਲਾਈ।
ਔਰ ਜਿੱਧਰ ਸੂਰਮਿਆਂ ਦਾ ਟੋਲਾ ਇਕੱਠਾ ਖੜਾ ਸੀ ਉਸ ਪਾਸੇ ਤੋਪ ਦਾ ਮੂੰਹ ਕਰਕੇ, ਲੱਕੜੇ ਜੇ ਦੀ ਤੋਪ ਬਣਾਈ ਸੀ ਉਸ ਪਾਸੇ ਮੂੰਹ ਕਰਕੇ ਦੂਸਰਾ ਗੋਲਾ ਵੀ ਦਾਗ ਦਿੱਤਾ।
ਬਿਸਮੈ ਗਿਰਪਤ ਦੇਖ ਕੇ ਇਹ ਅਜਬ ਤਮਾਸ਼ਾ।
ਪਹਾੜੀ ਰਾਜੇ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ, ਕੈਸਾ ਅਜਬ ਤਮਾਸ਼ਾ ਹੋ ਰਿਹਾ, ਕਦੇ ਸਾਧ ਆ ਕੇ ਡੰਡਿਆਂ ਨਾਲ ਸੋਟਿਆਂ ਨਾਲ ਸਾਡੇ ਬੰਦੇ ਮਾਰ ਜਾਂਦੇ ਹੈ, ਕਦੇ ਲੱਕੜ ਦੀਆਂ ਤੋਪਾਂ ਬਣਾ ਕੇ ਗੋਲੇ ਦੱਗ ਹੀ ਜਾਂਦੇ ਹੈ, ਇਹ ਕਿੱਦਾਂ ਦੇ ਬੰਦੇ ਹਨ। ਬੜਾ ਅਜਬ ਤਮਾਸ਼ਾ ਬਣਿਆ ਹੋਇਆ, ਹੱਕੇ ਬੱਕੇ ਹੋ ਗਏ, ਹੈਰਾਨ ਹੋ ਗਏ ਜਿੰਨੇ ਪਹਾੜੀ ਰਾਜੇ ਤੇ ਉਹਨਾਂ ਦੀ ਸੈਨਾ ਹੈ।
ਤੋਪ ਚੱਲੀ ਵੱਡ ਕਾਠ ਕੀ ਕੀਏ ਸੁਪੱਟ ਬਿਨਾਸ਼ਾ।
ਕੈਸਾ ਅਜਬ ਤਮਾਸ਼ਾ ਵੀ, ਲੱਕੜ ਦੀਆਂ ਤੋਪਾਂ ਚੱਲ ਰਹੀਆਂ, ਲੋਹੇ ਦੀਆਂ ਤੋਪਾਂ ਤਾਂ ਚੱਲਦੀਆਂ ਸੁਣੀ ਦੀਆਂ ਸਨ, ਲੱਕੜ ਦੀਆਂ ਤੋਪਾਂ ਚੱਲ ਰਹੀਆਂ ਨੇ ਤੇ ਲੱਕੜ ਦੀਆਂ ਤੋਪਾਂ ਚੱਲ ਹੀ ਨਹੀਂ ਰਹੀਆਂ, ਸਾਡੇ ਸੂਰਮਿਆਂ ਦਾ ਵਿਨਾਸ਼ ਕਰ ਰਹੀਆਂ ਹਨ, ਸਾਡੇ ਯੋਧਿਆਂ ਦਾ ਮਨੋਬਲ ਵੀ ਤੋੜ ਰਹੀਆਂ ਹਨ।
ਸਾਹਿਬ ਚੰਦ ਬਿਲੰਦ ਬਲ ਗੁਰਬੀਰ ਬਿਸਾਲਾ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਯੋਧਿਆਂ ਚ ਇੱਕ ਯੋਧੇ ਨੇ ਭਾਈ ਸਾਹਿਬ ਚੰਦ ਜੀ, ਬੜੇ ਬਲੀ ਸੂਰਮੇ ਹਨ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਫੌਜ ਦੇ ਮਹਾਨ ਯੋਧੇ ਹਨ ਭਾਈ ਸਾਹਿਬ ਚੰਦ ਜੀ।
ਵਧੇ ਪਠਾਨ ਬਿਲੋਕ ਕੈ ਬੋਲਿਓ ਤਿਸ ਕਾਲਾ।
ਭਾਈ ਸਾਹਿਬ ਚੰਦ ਜੀ ਨੇ ਵੇਖਿਆ ਵੀ ਜਦੋਂ ਪਠਾਨ ਇੱਕ ਪਾਸਿਓਂ ਵੱਧ ਕੇ ਅੱਗੇ ਆ ਰਹੇ ਸੀ, ਜਦੋਂ ਉਹਨਾਂ ਦਾ ਜਰਨੈਲ ਹਯਾਤ ਖਾਂ ਮਾਰਿਆ ਗਿਆ, ਉਹਦਾ ਬਦਲਾ ਲੈਣ ਦੀ ਮਨਸਾ ਲੈ ਕੇ ਪਠਾਨ ਖਿਜ ਕੇ ਆ ਰਹੇ ਨੇ, ਉਹਨਾਂ ਨੂੰ ਆਉਂਦਿਆਂ ਵੇਖ ਕੇ
ਪ੍ਰਭ ਜੀ ਆਗਿਆ ਦਿਓ ਮੁਝ ਉਮੜੇ ਇੱਤੇ ਆਵੇ।
ਬੇਨਤੀ ਕੀਤੀ, ਪ੍ਰਭੂ ਜੀ ਮੈਨੂੰ ਆਗਿਆ ਦਿਓ, ਇਹ ਪਠਾਨ ਉਮੜ ਕੇ ਇਸ ਤਰ੍ਹਾਂ ਇਸ ਪਾਸੇ ਵੱਧ ਕੇ ਆ ਰਹੇ ਨੇ, ਤਾਂ ਜੋ ਮੈਂ ਅੱਗੇ ਜਾ ਕੇ ਇਹਨਾਂ ਦਾ ਅੱਗਾ ਰੋਕਾਂ, ਮੈਨੂੰ ਆਗਿਆ ਦਿਓ।
ਪੰਚੋ ਭਰਾਤਾ ਉਤਖਰੇ ਸੰਗਰਾਮ ਮਚਾਵੇ।
ਪੰਜੇ ਭਰਾ ਭਾਈ ਸੰਗੋ ਸ਼ਾਹ ਜੀ ਹੋਣੀ ਉਸ ਪਾਸੇ ਖੜੇ ਨੇ, ਅਤ ਘਮਾਸਾਨ ਜੰਗ ਮਚਾ ਰਹੇ ਹਨ।
ਫਤਿਹ ਸ਼ਾਹ ਕੀ ਚਮੂ ਗਨ ਓਰੜ ਏ ਆਈ।
ਰਾਜੇ ਫਤਿਹ ਸ਼ਾਹ ਦੀ ਸੈਨਾ ਵੀ ਬਹੁਤ ਜ਼ਿਆਦਾ ਗਿਣਤੀ ਵਿੱਚ ਇੱਕ ਵਾਰੀ ਚੜ੍ਹਾਈ ਕਰਕੇ ਆਈ ਹੈ, ਆਪ ਜੀ ਆਗਿਆ ਦਿਓ ਤਾਂ ਜੋ ਮੈਂ ਅੱਗੇ ਜਾ ਕੇ ਇਹਨਾਂ ਪੰਜਾਂ ਭਾਈਆਂ ਦੀ ਮਦਦ ਵਾਸਤੇ ਖਲੋ ਸਕਾਂ, ਇਹਨਾਂ ਪਠਾਣਾ ਦਾ ਅੱਗਾ ਜਾ ਕੇ ਰੋਕ ਸਕਾਂ।
ਗੁਲਕਾਂ ਤੋਂ ਮਰ ਤੀਰ ਕੀ ਵੱਡ ਮਾਰ ਮਚਾਈ।
ਮਹਾਰਾਜ ਵੇਖੋ ਕਿੰਨੀਆਂ ਗੋਲੀਆਂ ਤੀਰ ਬਰਛੀਆਂ ਚੱਲ ਰਹੀਆਂ ਹਨ, ਇਹ ਭਿਆਨਕ ਜੰਗ ਮਚਿਆ ਹੋਇਆ।
ਜਥੇਦਾਰ ਤੇ ਸਤਿਗੁਰੂ ਸੁਣ ਕਰ ਲਲਕਾਰਾ।
ਭਾਈ ਸਾਹਿਬ ਚੰਦ ਜੀ ਦੇ ਪਾਸੋਂ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣਿਆ, ਇਹ ਬੇਨਤੀ ਸੁਣੀ, ਸੁਣ ਕੇ ਗੁਰਦੇਵ ਜੀ ਨੇ ਆਗਿਆ ਦਿੱਤੀ ਹੈ,
ਲਿਓ ਸੰਗ ਗਨ ਵੀਰ ਕੋ ਰਨ ਕਰੋ ਉਦਾਰਾ।
ਮਹਾਰਾਜ ਜੀ ਕਹਿੰਦੇ ਜਾਓ ਭਾਈ ਸਾਹਿਬ ਚੰਦ ਜੀ, ਜਿਹੜੇ ਯੋਧਿਆਂ ਦਾ ਦਲ ਤੁਹਾਡੇ ਨਾਲ ਹੈ, ਹੋਰ ਦਲ ਵੀ ਆਪਣੇ ਨਾਲ ਲੈ ਜਾਓ ਔਰ ਜੰਗ ਦੇ ਮੈਦਾਨ ਚ ਵੀਰ ਪੁਣੇ ਦੇ ਨਾਲ ਜੰਗ ਲੜੋ, ਉਦਾਰ ਹੋ ਕੇ ਖੁੱਲ ਦਿਲੀ ਨਾਲ ਜੰਗ ਲੜੋ।
ਇਤ ਦਿਸ਼ੋਵੈ ਕਰ ਹੇਲ ਕਰ ਪੁੰਜ ਤਜ ਪੁੰਜ ਤੁਫੰਗੇ।
ਇਸ ਪਾਸਿਓ ਹੱਲਾ ਕਰਕੇ ਪਹਿਲਾਂ ਬੇਅੰਤ ਬੰਦੂਕਾਂ ਦੀਆਂ ਛਲਖਾਂ ਚਲਾਓ, ਵੈਰੀ ਵੀ ਬੰਦੂਕਾਂ ਦੀਆਂ ਗੋਲੀਆਂ ਤੇ ਤੀਰ ਚਲਾਉਂਦੇ ਵੱਧ ਰਹੇ ਨੇ। ਗੋਲੀ ਦਾ ਜਵਾਬ ਅੱਗੋ ਗੋਲੀ ਨਾਲ ਚੰਗੇ ਤਰੀਕੇ ਨਾਲ ਦੇਵੋ।
ਵਧੇ ਆਏ ਰੋਕੋ ਇਹਨੇ ਗੇਰੋ ਵਿੱਚ ਜੰਗੇ,
ਜਿਹੜੇ ਮੂੰਹ ਤਾਣੇ ਹੋ ਕੇ ਵੱਧ ਕੇ ਅੱਗੇ ਨੂੰ ਆ ਰਹੇ ਨੇ, ਇਹਨਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਚ ਮਿੱਟੀ ਚ ਗਰਕ ਕਰ ਦਿਓ। ਜਿੱਥੇ ਇਹਨਾਂ ਦੇ ਸਾਥੀ ਭੇਜੇ ਨੇ ਉੱਥੇ ਇਹਨਾਂ ਨੂੰ ਵੀ ਤੋੜ ਦਿਓ।
ਆਗੇ ਸੁਣ ਸਤਿਗੁਰੂ ਕੀ ਸਾਹਿਬ ਚੰਦ ਚਾਲਾ।
ਧਰ ਜੀ ਦੀ ਆਗਿਆ ਸੁਣਦਿਆਂ ਸਾਰ ਭਾਈ ਸਾਹਿਬ ਚੰਦ ਜੀ ਦਾ ਬੀਰ ਰਸ ਖੌਲਿਆ, ਡੌਲੇ ਫਰਕੇ ਹਨ, ਬੜੇ ਬੀਰ ਰਸ ਦੇ ਨਾਲ ਆਪਣੇ ਨਾਲ ਦਾ ਜਥਾ ਲੈ ਕੇ ਚੱਲੇ ਹਨ।
ਭਾਈ ਤੜਾ ਪੜ ਤੁਪਕ ਕੀ ਇੱਕ ਵਾਰ ਵਿਸਾਲਾ।
ਇੱਕੋ ਵਾਰ ਬੰਦੂਕਾਂ ਦੀ ਤੜਫੜ ਤੜਫੜ ਕਰਕੇ ਛਲਖ ਚੱਲੀ ਹੈ, ਜਿਵੇਂ ਕਹਿੰਦੇ ਦਾਣਿਆਂ ਦੇ ਭੁੱਜਣ ਦੀ ਆਵਾਜ਼ ਆਉਂਦੀ ਹੈ ਭੱਠੀ ਤੇ, ਏਦਾਂ ਗੋਲੀਆਂ ਦੇ ਚੱਲਣ ਦੀ ਆਵਾਜ਼ ਆਉਣ ਲੱਗੀ।
ਮਾਨ ਪ੍ਰਹਾਰੇ ਐ ਚਿਤਨਖ ਹੀਲਾ ਵੱਡ ਕਾਲਾ।
ਬੜੇ ਤਿੱਖੇ ਤਿੱਖੇ ਤੀਰ ਸਤਿਗੁਰੂ ਜੀ ਦੇ ਯੋਧੇ ਆਪਣੀਆਂ ਕਮਾਨਾਂ ਦੀਆਂ ਤੰਦੀਆਂ ਤੇ ਚਾੜ ਕੇ ਚਲਾ ਰਹੇ ਨੇ। ਬੜੇ ਜ਼ੋਰ ਦਾ ਹੱਲਾ ਕੀਤਾ ਵੈਰੀ ਦੇ ਹੱਲੇ ਨੂੰ ਰੋਕਣ ਵਾਸਤੇ।
ਹਾਲ ਚਲੇ ਗਨ ਖਾਨ ਤਬ ਪਿਕ ਜੰਗ ਕਰਾਲਾ।
ਜਦੋਂ ਅੱਗੋਂ ਭਾਈ ਸਾਹਿਬ ਚੰਦ ਨੇ ਜ਼ੋਰ ਦਾ ਹੱਲਾ ਕੀਤਾ, ਪਠਾਣਾ ਦੇ ਪੈਰ ਹੱਲ ਚੱਲੇ ਹਨ। ਪਠਾਨ ਜਿਹੜੇ ਵਧਦੇ ਹੋਏ ਆ ਰਹੇ ਸੀ ਉਹਨਾਂ ਦੇ ਪੈਰ ਹੱਲ ਗਏ, ਭਾਈ ਸਾਹਿਬ ਚੰਦ ਦਾ ਹੱਲਾ ਉਹਨਾਂ ਕੋਲੋਂ ਰੋਕਿਆ ਨਹੀਂ ਗਿਆ।
ਕਾਇਲ ਵੈ ਗਿਰ ਗਿਰ ਪਰੇ ਨੇ ਬਲ ਸੰਭਾਰੇ।
ਸਾਰੇ ਪਠਾਨ ਕਾਇਲ ਹੋ ਕੇ ਜ਼ਖਮੀ ਹੋ ਕੇ ਜੰਗ ਦੇ ਮੈਦਾਨ ਚ ਡਿੱਗਣ ਲੱਗੇ, ਹੋਰ ਬਾਕੀ ਨਾਲ ਦੇ ਭੱਜਣ ਲੱਗੇ। ਜਿਹੜੇ ਜ਼ਖਮੀ ਹੋ ਕੇ ਡਿੱਗੇ ਉਹਨਾਂ ਦੀ ਉਹਨਾਂ ਨੂੰ ਚੁੱਕਦੇ ਵੀ ਨਹੀਂ, ਵੀ ਜ਼ਖਮੀ ਚੁੱਕ ਕੇ ਸੰਭਾਲ ਕੇ ਲੈ ਜਾਈਏ, ਉਹਨਾਂ ਨੂੰ ਵੀ ਉੱਥੇ ਛੱਡ ਕੇ ਭੱਜਣ ਲੱਗੇ ਹਨ।
ਮ੍ਰਿਤ ਤੇ ਕਾਤੁਰ ਡਰ ਭੱਜੇ ਮਰ ਗਏ ਬਿਨ ਮਾਰੇ।
ਮੌਤ ਦਾ ਖੌਫ ਇੰਨਾ ਭਿਆਨਕ ਖੌਫ ਹੁੰਦਾ, ਉਸ ਖੌਫ ਕਰਕੇ ਖੌਫ ਜ਼ਿਆਦਾ ਹੋਏ ਇਹ ਜਿੰਨੇ ਪਠਾਨ ਨੇ, ਕਾਇਰ ਹੋ ਕੇ ਗੀਦੀ ਬਣ ਕੇ ਜੰਗ ਦੇ ਮੈਦਾਨ ਚੋਂ ਭੱਜੇ। ਕਈ ਇੰਨੇ ਕਾਇਰ ਇੰਨੇ ਗੀਦੀ ਜੰਗ ਦਾ ਮਾਹੌਲ ਵੇਖ ਕੇ ਬਿਨਾਂ ਮਾਰਿਆ ਹੌਲ ਨਾਲ ਹੀ ਮਰ ਗਏ, ਅਟੈਕ ਹੀ ਆ ਗਿਆ ਉਹਨਾਂ ਨੂੰ ਵੇਖ ਕੇ ਹਿਰਦੇ ਨੂੰ, ਏਦਾਂ ਡਿੱਗ ਪਏ ਜੰਗ ਦੇ ਮੈਦਾਨ ਚ ਬਿਨਾਂ ਮਾਰਿਆ ਹੀ।
ਭੀਖਨ ਖਾਂ ਦੇਖੇ ਹੋ ਤਬੇ ਗਨ ਖਾਨ ਪਲਾਏ।
ਜਦੋਂ ਭੀਖਣ ਖਾਂ ਨੇ ਵੇਖਿਆ ਵੀ ਮੇਰੇ ਨਾਲ ਦੇ ਪਠਾਨ ਭੱਜ ਚੱਲੇ ਨੇ, ਜੰਗ ਦੇ ਮੈਦਾਨ ਚ ਉਹਨਾਂ ਦੇ ਪੈਰ ਹੱਲ ਗਏ ਨੇ, ਗੁਰੂ ਕੀ ਫੌਜ ਦਾ ਹੱਲਾ ਇਹ ਚੱਲ ਨਹੀਂ ਪਾ ਰਹੇ। ਭੀਖਣ ਖਾਂ ਨੇ ਜਦੋਂ ਆਪਣੇ ਨਾਲ ਦੇ ਖਾਨਾਂ ਨੂੰ ਭੱਜਦਿਆਂ ਵੇਖਿਆ,
ਗੁਰ ਕੋ ਦਲ ਉਮਡਿਓ ਅਧਿਕ ਆਵਤ ਅਗਵਾਏ।
ਵੇਖਿਆ ਕਿ ਗੁਰੂ ਜੀ ਦਾ ਦਲ ਉਮੜ ਕੇ ਆ ਰਿਹਾ, ਬੜੀ ਤੇਜ਼ੀ ਨਾਲ ਅੱਗੇ ਵੱਧਦਾ ਆ ਰਿਹਾ ਹੈ।
ਪਟ ਹਯਾਤ ਖਾਂ ਮਰ ਗਿਓ ਕੁਛ ਸਰਿਓ ਨਕਾਮਾ।
ਸਾਡਾ ਹਯਾਤ ਖਾਂ ਸੂਰਮਾ ਵੀ ਜੰਗ ਦੇ ਮੈਦਾਨ ਚ ਮਾਰਿਆ ਗਿਆ, ਕੰਮ ਸਾਡਾ ਕੋਈ ਸਵਰਿਆ ਨਹੀਂ। ਏਡਾ ਵੱਡਾ ਜਰਨੈਲ ਵੀ ਮਾਰ ਕੇ ਗਵਾ ਬੈਠੇ ਆ ਤੇ ਕੰਮ ਕੋਈ ਨੀ ਸਵਰਿਆ।
ਸਾਧ ਕਾਂ ਬਪਰੋ ਹੁਤੋ ਜਿਨ ਪੱਠ ਜਮ ਤਾਮਾ।
ਕੀ ਸੀ ਉਹ ਵਿਚਾਰਾ ਸਾਧ ਜਿਹਾ ਜਿਹਨੇ ਆ ਕੇ ਸਾਡਾ ਏਡਾ ਵੱਡਾ ਜਰਨੈਲ ਮਾਰ ਕੇ ਜਮਪੁਰੀ ਨੂੰ ਭੇਜ ਦਿੱਤਾ ਹੈ।
ਕੀਦੀ ਕਿਮ ਪਾਜਿਤ ਚੱਲੇ ਕੁਲਕਾਨ ਵਿਚਾਰੇ।
ਪਠਾਣਾ ਨੂੰ ਵੰਗਾਰ ਕੇ ਭੀਖਣ ਖਾਂ ਬੋਲਿਆ, ਕਹਿੰਦਾ ਉਹ ਗੀਦੀਓ ਉਹ ਕਾਇਰੋ, ਕਿੱਥੇ ਆਪਣੇ ਪਠਾਨ ਹੋਣ ਦੀ ਜਾਤ ਤੇ ਕਲੰਕ ਲਾ ਕੇ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜਣ ਲੱਗੇ ਹੋ।
ਹੀਲਾ ਕਾਲੋ ਸਮੁਖ ਗੁਰ ਕਿਉਂ ਜੀਵਤ ਹਾਰੇ।
ਕਿਉਂ ਜੀਵਦਿਆਂ ਹੀ ਹਾਰ ਚੱਲੇ ਹੋ, ਆਪਾਂ ਪਠਾਣਾ ਮਰ ਕੇ ਵੀ ਹਾਰ ਨਹੀਂ ਮੰਨਦੇ, ਤੁਸੀਂ ਜਿਉਂਦੇ ਹੀ ਹਾਰ ਮੰਨ ਕੇ ਜਾਣ ਲੱਗੇ ਹੋ। ਅੱਲਾ ਕਰੋ ਗੁਰੂ ਜੀ ਉੱਤੇ ਜਿੰਨੇ ਜੋੜ ਦਾ ਹੋ ਸਕੇ।
ਗਈ ਪਠਾਨੋ ਆਨ ਅਬ ਐਸਨ ਤੇ ਹਾਰਾ।
ਸਾਡੀ ਜਿਹੜੀ ਆਣ ਸੀ ਇੱਜ਼ਤ ਸੀ ਉਹ ਜਾਂਦੀ ਰਹੀ ਹੈ, ਲੋਕਾਂ ਵਿੱਚ ਚਰਚਾ ਚੱਲੇਗੀ ਕਿ ਪਠਾਨ ਜਾਤ ਹੋਵੇ, ਖਾਨ ਜਾਦੇ ਹੋਣ, ਪਿਓ ਦਾਦੇ ਪੜਦਾਦੇ ਜਿਨ੍ਹਾਂ ਦੇ ਸੂਰਮੇ ਹੋਣ ਤੇ ਇਹੋ ਜਿਹੇ ਬੰਦਿਆਂ ਕੋਲੋਂ ਹਾਰ ਗਏ, ਇਹੋ ਜਿਹੇ ਸਿਪਾਹੀ ਜਿਨ੍ਹਾਂ ਨੂੰ ਹਥਿਆਰ ਵੀ ਚੱਜ ਤਰ੍ਹਾਂ ਫੜਨੇ ਨਹੀਂ ਆਉਂਦੇ।
ਹਸੇ ਪਹਾੜੀ ਵੀਰ ਸਭ ਕੁਛ ਸਰੀ ਨਕਾਰਾ।
ਜਿੰਨੇ ਪਹਾੜੀਏ ਨੇ ਸਾਡੇ ਤੇ ਹੱਸਣਗੇ, ਸਾਡਾ ਮਖੌਲ ਉਡਾਉਣਗੇ, ਸਾਡੇ ਤੇ ਟਿਚਰਾਂ ਕਰਨਗੇ, ਆਖਣਗੇ ਬੜੇ ਬਹਾਦਰ ਕਹਾਉਂਦੇ ਸੀ, ਕੰਮ ਤੁਹਾਡੇ ਕੋਲੋਂ ਕੋਈ ਰੱਤੀ ਦਾ ਸਵਰਿਆ ਨਹੀਂ, ਸਾਨੂੰ ਲਾਹਨਤਾਂ ਪੈਣਗੀਆਂ।
ਇਮ ਵਿਚਾਰ ਪੀਖਨ ਹਿਰਦੈ ਚਪਲਾਈ ਤੁਰੰਗਾ।
ਆਪਦੇ ਸਾਥੀਆਂ ਨੂੰ ਵੰਗਾਰਿਆ ਤੇ ਆਪ ਆਪਣਾ ਘੋੜਾ ਤੇਜ ਕੀਤਾ। ਇਹਨੇ ਵੇਖਿਆ ਜਦੋਂ ਤੱਕ ਆਪ ਨਾ ਮੂਹਰੇ ਜਾਵਾਂਗਾ ਇਹਨਾਂ ਨੂੰ ਹੌਸਲਾ ਨਹੀਂ ਆਉਣਾ ਲੜਨ ਵਾਸਤੇ ਅੱਗੇ ਜਾਣ ਲਈ। ਜਰਨੈਲ ਜਾਵੇ ਤਾਂ ਹੀ ਫੌਜਾਂ ਮੂਹਰੇ ਜਾਂਦੀਆਂ ਹੁੰਦੀਆਂ। ਕਹਿੰਦੇ ਉਸੇ ਵੇਲੇ ਭੀਖਨ ਖਾਂ ਨੇ ਆਪਣਾ ਘੋੜਾ ਚੰਚਲ ਕੀਤਾ ਤੇ ਅੱਗੇ ਨੂੰ ਤੋਰਿਆ।
ਸੰਗ ਨਿਜਾਬਤ ਖਾਨ ਕੋ ਲੈ ਕੇ ਉਤੰਗਾ।
ਆਪਣੇ ਨਾਲ ਦੂਸਰੇ ਜਰਨੈਲ ਨਜਾਬਤ ਖਾਨ ਨੂੰ ਵੀ ਲੈ ਲਿਆ, ਉੱਚੀ ਆਵਾਜ਼ ਮਾਰ ਕੇ ਤੇ ਕਹਿਣ ਲੱਗਾ,
ਇਕੱਠੇ ਕਰੇ ਗਵਾਰ ਗਨ ਹੇਰੇ ਤੁਮ ਪਾਛੇ।
ਕਹਿਣ ਲੱਗਾ ਨਜਾਬਤ ਖਾਨ, ਕਿਹਨਾਂ ਨਾਲ ਲੜਾਈ ਹੋ ਰਹੀ ਹੈ ਸਾਡੀ? ਉਹ ਬੰਦੇ ਜਿਹੜੇ ਗਵਾਰ ਜਾਤੀਆਂ ਦੇ, ਨੀਵੀਆਂ ਜਾਤੀਆਂ ਦੇ ਖੱਬੇ, ਕਿਹੜੀ ਕਿਹੜੀ ਬਰਾਦਰੀ ਦੇ, ਕਿਹੜੀ ਕਿਹੜੀ ਭਾਂਤ ਭਾਂਤ ਦੇ, ਬਨ ਬਨ ਦੀ ਲੱਕੜ ਗੁਰੂ ਜੀ ਨੇ ਇਕੱਠੀ ਕੀਤੀ ਤੇ ਉਹ ਸਾਡੇ ਸਾਹਮਣੇ ਆ ਕੇ ਲੜ ਰਹੇ ਨੇ। ਕੀ ਤੂੰ ਵੇਖੇ ਨੀ ਪਹਿਲਾਂ ਉਹ ਕਿ ਆਪਾਂ ਪੌਂਟਾ ਸਾਹਿਬ ਉਹਨਾਂ ਨੂੰ ਵੇਖਿਆ ਨਹੀਂ ਹੈ? ਇਹ ਉਹੀ ਨੇ ਜਿਹੜੇ ਸਾਡੇ ਨਾਲ ਲੜਨ ਵਾਸਤੇ ਆ ਰਹੇ ਹਨ।
ਹਥਿਆਰਨ ਕੋ ਪਕੜਨੋ ਨੇ ਆਵਤਿਆ ਛੇ।
ਇਹ ਉਹੀ ਨੇ ਜਿਹਨਾਂ ਨੂੰ ਹਥਿਆਰ ਵੀ ਫੜਨੇ ਨਹੀਂ ਸੀ ਆਉਂਦੇ। ਇਹਨਾਂ ਵਿੱਚੋਂ ਕਈਆਂ ਨੂੰ ਅਸੀਂ ਸਿਖਾਉਂਦੇ ਰਹੇ ਹਾਂ ਵੀ ਤਲਵਾਰ ਏਦਾਂ ਫੜਨੀ ਹੈ, ਘੋੜੇ ਤੇ ਏਦਾਂ ਚੜ੍ਹਨਾ। ਅੱਜ ਉਹ ਸਾਡੇ ਨਾਲ ਲੜਨ ਆਏ ਤੇ ਅਸੀਂ ਅੱਗੇ ਲੱਗ ਕੇ ਭੱਜ ਰਹੇ ਹਾਂ ਕਿ ਲੋਕ ਸਾਡੇ ਤੇ ਲਾਹਨਤਾਂ ਨਾ ਪਾਉਣਗੇ। ਉਹ ਆਖਣਗੇ ਨਾ ਵੀ ਤੁਸੀਂ ਹਾਰ ਕੇ ਕਿਹਨਾਂ ਤੋਂ ਆਏ ਹੋ, ਜਿਨ੍ਹਾਂ ਦੇ ਪਿਓ ਦਾਦੇ ਪੜਦਾਦੇ ਕਦੇ ਲੜ ਕੇ ਜੰਗ ਦੇ ਮੈਦਾਨ ਚ ਜਿਨ੍ਹਾਂ ਨੇ ਵੇਖਿਆ ਹੀ ਨਹੀਂ, ਜਿਹੜੇ ਤਕੜੀਆਂ ਤੋਲਦੇ ਰਹੇ, ਜਿਹੜੇ ਹੋਰ ਅਨੇਕ ਪ੍ਰਕਾਰ ਦੇ ਕਾਰ ਵਿਹਾਰ ਕਰਨ ਵਾਲੇ, ਉਹ ਬੰਦੇ ਅੱਜ ਤੁਹਾਡੇ ਨਾਲ ਲੜੇ ਤੇ ਤੁਸੀਂ ਹਾਰ ਕੇ ਪਰਤ ਆਏ ਹੋ। ਇਹ ਸੁਣ ਕੇ ਸਾਨੂੰ ਵੱਡੀ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ।
ਉੱਚੀ ਪੂਜਾ ਉਸਾਰ ਕੇ ਕਰ ਉੱਚ ਪੁਕਾਰੇ।
ਉੱਚੀ ਬਾਂਹ ਕਰਕੇ, ਉੱਚੀ ਆਵਾਜ਼ ਕਰਕੇ ਬੋਲਿਆ ਭੀਖੜ ਖਾਨ,
ਮੋਰੇ ਪਾਜਿਤ ਖਾਨ ਗਨ ਠਹਿਰੇ ਤਿਸ ਬਾਰੇ।
ਉੱਚੀ ਆਵਾਜ਼ ਵਿੱਚ ਬੋਲਿਆ ਤੇ ਜਿਹੜੇ ਪਠਾਨ ਭੱਜ ਚੱਲੇ ਸੀ, ਭੱਜਦੇ ਜਾਂਦੇ ਪਠਾਣਾ ਦੇ ਇੱਕਦਮ ਉਹਨਾਂ ਚ ਫਿਰ ਜਾਨ ਪੈ ਗਈ। ਭੀਖਣ ਖਾਂ ਤੇ ਨਜਾਬਤ ਖਾਨ ਨੇ ਜਦੋਂ ਉਹਨਾਂ ਨੂੰ ਵੰਗਾਰਿਆ, ਉਹ ਇੱਕ ਵਾਰੀ ਫਿਰ ਠਹਿਰ ਗਏ, ਫਿਰ ਲੜਨ ਵਾਸਤੇ ਤਗੜੇ ਹੋ ਗਏ। ਇਹੀ ਸੈਨਾਪਤੀ ਦਾ ਮਤਲਬ ਵੀ ਇਹ ਹੁੰਦਾ ਜਥੇਦਾਰ ਦਾ ਕਿ ਫੌਜ ਦੇ ਵਿੱਚ ਸਪਿਰਿਟ ਭਰਨੀ, ਲੜਨ ਵਾਸਤੇ ਬਲ ਭਰਨਾ, ਉਹਨਾਂ ਨੂੰ ਉਤਸ਼ਾਹਿਤ ਕਰਨਾ, ਜਰਨੈਲ ਦਾ ਕੰਮ ਹੀ ਇਹ ਹੁੰਦਾ। ਕਹਿੰਦੇ ਜਦੋਂ ਉਹਨਾਂ ਨੇ ਵੰਗਾਰਿਆ ਨਜਾਬਤ ਖਾਨ ਨੇ, ਭੀਖਣ ਖਾਨ ਨੇ, ਜਿਹੜੇ ਭੱਜੇ ਜਾਂਦੇ ਪਠਾਨ ਸੀ ਇਕਦਮ ਫਿਰ ਉਹਨਾਂ ਚ ਜਾਨ ਪੈ ਗਈ, ਉਹ ਫਿਰ ਲੜਨ ਵਾਸਤੇ ਤਿਆਰ ਹੋ ਗਏ।
ਸੰਗ ਨਜਾਬਤ ਖਾਨ ਲੈ ਤਨਖ ਕਰ ਧਰ ਬਾਨਾ।
ਨਜਾਬਤ ਖਾਨ ਨੇ ਤਨਖ ਲੈ ਲਿਆ ਹੱਥ ਵਿੱਚ, ਤੰਦੀ ਤੇ ਤੀਰ ਚਾੜ ਕੇ ਚਲਾਣ ਲੱਗਾ।
ਰਿਸ ਕਰ ਕਰ ਮਾਰਤ ਕਨੀ ਇੱਕ ਸੁਪੱਟ ਨਿਸ਼ਾਨਾ।
ਬਹੁਤ ਸਾਰੇ ਸੂਰਮਿਆਂ ਦਾ ਨਿਸ਼ਾਨਾ ਲਾ ਕੇ ਬੜੇ ਰੋਹ ਵਿੱਚ, ਰੋਸ ਵਿੱਚ ਆ ਕੇ ਨਜਾਬਤ ਖਾਨ ਤੀਰ ਚਲਾ ਕੇ ਜ਼ਖਮੀ ਕਰਦਾ, ਕਈ ਯੋਧਿਆਂ ਨੂੰ ਮਾਰਦਾ ਹੈ।
ਸਾਹਿਬ ਚੰਦ ਬਿਲੂਕ ਤਬ ਉਮਡੇ ਗਨ ਖਾਨਾ।
ਜਦੋਂ ਭਾਈ ਸਾਹਿਬ ਚੰਦ ਨੇ ਵੇਖਿਆ ਵੀ ਜਿਹੜੇ ਖਾਨ ਪਹਿਲਾਂ ਭੱਜ ਗਏ ਸਨ ਦੁਬਾਰਾ ਉਮੜ ਕੇ ਮੂੰਹ ਮੋੜ ਕੇ ਆਏ ਹਨ।
ਗਯੋ ਤੀਰ ਤਰ ਛਿਪਰ ਕਰ ਛੋਰਤ ਖਰ ਬਾਨਾ।
ਭਾਈ ਸਾਹਿਬ ਚੰਦ ਜੀ ਫਿਰ ਅੱਗੇ ਵਧੇ ਹਨ ਰੋਕਣ ਲਈ, ਬੜਾ ਧੀਰਜ ਤੇ ਠਰਮਾ ਧਾਰਨ ਕਰਕੇ, ਬੜੀ ਤੇਜ਼ੀ ਨਾਲ, ਬੜੀ ਚੰਚਲਤਾਈ ਦੇ ਨਾਲ, ਫੁਰਤੀ ਦੇ ਨਾਲ ਆਪਣੀ ਕਮਾਨ ਚੋਂ ਤੀਰ ਚਲਾਉਣ ਲੱਗੇ।
ਸੁਪੱਟ ਤੁਰੰਗਮ ਕੀ ਲਗੀ ਹੋਵੇ ਤਨ ਪਾਰੇ।
ਭਾਈ ਸਾਹਿਬ ਚੰਦ ਜੀ ਦੀ ਕਮਾਨ ਚੋਂ ਨਿਕਲਿਆ ਤੀਰ ਜੇ ਕਿਸੇ ਸੂਰਮੇ ਨੂੰ ਵੱਜਦਾ ਤਾਂ ਪਾਰ ਨਿਕਲ ਜਾਂਦਾ, ਜੇ ਕਿਸੇ ਘੋੜੇ ਨੂੰ ਵੱਜਦਾ ਤਾਂ ਘੋੜੇ ਨੂੰ ਚੀਰ ਕੇ ਪਾਰ ਨਿਕਲ ਜਾਂਦਾ ਹੈ।
ਉਹ ਥਲ ਜਾਏ ਰਣ ਖੇਤ ਮੈਂ ਜਨ ਦੀ ਮੁਨਾਰੇ।
ਉਛਲ ਉਛਲ ਕੇ ਜੰਗ ਦੇ ਮੈਦਾਨ ਚੋ ਸੂਰਮੇ ਏਦਾਂ ਡਿੱਗਦੇ ਧੜਮ ਦੇ ਕੇ ਆਵਾਜ਼ ਆਉਂਦੀ ਜਿਵੇਂ ਕੋਈ ਬਹੁਤ ਵੱਡਾ ਥੰਮ, ਬੜਾ ਵੱਡਾ ਮੁਨਾਰਾ ਪੁਰਾਣਾ ਹੋਵੇ ਤੇ ਇਕਦਮ ਜ਼ਮੀਨ ਤੇ ਢਹਿ ਢੇਰੀ ਹੋ ਜਾਵੇ ਤੇ ਡਿੱਗਣ ਦੀ ਆਵਾਜ਼ ਆਉਂਦੀ ਹੈ। ਮਾਂ ਕਵੀ ਜੀ ਜਦੋਂ ਜੰਗ ਦੀ ਕਥਾ ਆਉਂਦੀ ਉਹਦਾ ਬੜਾ ਵਿਸਥਾਰ ਕਰਦੇ ਨੇ ਗੁਰੂ ਖਾਲਸਾ ਜੀ, ਭਾਵੇਂ ਕਿ ਇਸ ਜੰਗ ਨੂੰ ਕੁਝ ਸ਼ਬਦਾਂ ਵਿੱਚ ਵੀ ਬਿਆਨ ਕਰਕੇ ਸਮਾਪਤ ਕੀਤਾ ਜਾ ਸਕਦਾ। ਲੜਾਈ ਇਹੀ ਕਹਿਣਾ ਵੀ ਸਾਹਿਬ ਚੰਦ ਜੀ ਗਏ, ਪਠਾਣਾ ਨੂੰ ਭਜਾਇਆ, ਅਮਕੇ ਨੂੰ ਮਾਰਿਆ, ਨਜਾਬਤ ਖਾਨ ਨੂੰ ਮਾਰਿਆ ਤੇ ਜੰਗ ਫਤਿਹ ਕਰ ਲਿਆ। ਇੱਥੇ ਵੀ ਸਮਾਪਤੀ ਹੋ ਸਕਦੀ ਹੈ। ਪਰ ਭਾਈ ਸਾਹਿਬ ਜਦੋਂ ਜੰਗ ਦਾ ਪ੍ਰਕਰਨ ਆਉਂਦਾ, ਕਲਗੀਧਰ ਜੀ ਦੀ ਸਿੱਖਿਆ ਹੈ ਨਾ, ਕਿਉਂਕਿ ਕਲਗੀਧਰ ਜੀ ਦੀ ਜਾਂ ਬਾਣੀ ਜਦੋਂ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਏ, ਜਿੱਥੇ ਜੰਗ ਦਾ ਪ੍ਰਕਰਨ ਆਉਂਦਾ ਉੱਥੇ ਫਿਰ ਮਹਾਰਾਜ ਜੀ ਦੀ ਕਲਮ ਪੂਰੇ ਜੋਬਨ ਤੇ ਆ ਜਾਂਦੀ ਹੈ ਤੇ ਗੁਰਦੇਵ ਜੀ ਫਿਰ ਬੜੇ ਵਿਸਥਾਰ ਨਾਲ ਜੰਗ ਦੇ ਪ੍ਰਕਰਨ ਲਿਖਦੇ ਹਨ। ਤੋ ਮਹਾਂਕਵੀ ਜੀ ਕਲਗੀਧਰ ਜੀ ਦੀ ਪ੍ਰੇਰਣਾ ਨਾਲ ਇਹ ਕਥਾ ਲਿਖ ਰਹੇ ਨੇ। ਜੰਗ ਦੀ ਕਥਾ ਵਿਸਥਾਰ ਸਹਿਤ ਇਸ ਕਰਕੇ ਲਿਖਦੇ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਜੰਗਾਂ ਦੀ ਕਥਾ ਗੁਰੂ ਕਾ ਖਾਲਸਾ ਪੰਥ ਸੁਣੇਗਾ, ਸੁਣ ਕੇ ਸ਼ਸਤਰਧਾਰੀ ਹੋਣਗੇ, ਸੂਰਮੇ ਹੋਣਗੇ, ਜੰਗ ਲੜਨ ਦਾ, ਧਰਮ ਯੁੱਧ ਲੜਨ ਦਾ ਚਾਅ ਉਹਨਾਂ ਦੇ ਹਿਰਦਿਆਂ ਚ ਬਰਕਰਾਰ ਰਹੇਗਾ। ਇਸੇ ਕਰਕੇ ਜੰਗਾਂ ਯੁੱਧਾਂ ਦੀ ਕਥਾ ਨੂੰ ਭਾਈ ਸਾਹਿਬ ਨੇ ਬੜੇ ਵਿਸਥਾਰ ਨਾਲ ਵਰਣਨ ਕੀਤਾ ਹੈ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਯੋਧੇ ਭਾਈ ਸਾਹਿਬ ਚੰਦ ਜੀ ਜਦੋਂ ਤੀਰ ਚਲਾਉਂਦੇ, ਉਹ ਤੀਰ ਜੇ ਕਿਸੇ ਸੂਰਮੇ ਨੂੰ ਵੱਜਦਾ ਤਾਂ ਪਾਰ ਜਾਂਦਾ, ਘੋੜੇ ਨੂੰ ਵੱਜਦਾ ਤਾਂ ਪਾਰ ਜਾਂਦਾ, ਔਰ ਉਛਲ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ।
ਬਰਖਾਂ ਗੁਲਕਾਂ ਸਰਨ ਕੀ ਦਿਸ਼ ਦੋਨੋਂ ਹੋਈ।
ਦੋਹਾਂ ਪਾਸੇ ਨੀ ਵੀ ਉਹਨਾਂ ਵੱਲੋਂ, ਤੁਰਕਾਂ ਵੱਲੋਂ ਜਾਂ ਪਹਾੜੀਆਂ ਵੱਲੋਂ ਤੀਰ ਗੋਲੀਆਂ ਨੀ ਚੱਲ ਰਹੇ, ਦੋਹਾਂ ਪਾਸਿਓਂ ਮੀਂਹ ਵਰ ਰਿਹਾ ਗੋਲੀਆਂ ਦਾ ਔਰ ਤੀਰਾਂ ਦਾ।
ਮੱਚਿਓ ਸ਼ੋਰ ਰਣ ਕੋਰ ਪਾ ਜੂਟੇ ਸਭ ਕੋਈ।
ਬੜਾ ਭਿਆਨਕ ਸ਼ੋਰ ਮਚਿਆ ਜੰਗ ਦੇ ਮੈਦਾਨ ਚ, ਸਾਰੇ ਜੁਟੇ ਹੋਏ ਨੇ, ਲੱਗੇ ਹੋਏ ਨੇ ਜੰਗ ਚ।
ਅਟਕਰਿਓ ਜਬ ਜੰਗ ਬੱਡ ਨਿਰਭਉ ਤੋਂ ਹੰਡੂਰੀ।
ਕਹਿੰਦੇ ਜਦੋਂ ਜੰਗ ਅਟਕ ਗਿਆ ਨਾ, ਇੱਕ ਵਾਰੀ ਪੂਰਾ ਅੜ ਗਿਆ ਜੰਗ ਦਾ ਮੋਰਚਾ, ਤੇ ਜਿਹੜਾ ਰਾਜਾ ਹੰਡੂਰੀਆ ਸੀ ਜਿਹਦਾ ਨਾਂ ਸੀ ਹਰੀ ਚੰਦ, ਇਹੀ ਸਭ ਤੋਂ ਵੱਡਾ ਯੋਧਾ ਸੀ ਪਹਾੜੀ ਰਾਜਿਆਂ ਵਿੱਚ, ਹਰੀ ਚੰਦ ਹੰਡੂਰੀ ਨੇ ਵੇਖਿਆ।
ਹਰੀ ਚੰਦ ਜਿਸ ਨਾਮ ਹੈ ਰਿਸਕੀ ਨਸ ਪੂਰੀ।
ਹਰੀ ਚੰਦ ਹੰਡੂਰੀਆ ਜਿਹਦਾ ਨਾਮ ਹੈ, ਬੜਾ ਗੁੱਸਾ ਕੀਤਾ, ਕਹਿੰਦਾ ਜੰਗ ਮੁੱਕਦਾ ਹੀ ਨਹੀਂ ਪਿਆ, ਇੰਨੇ ਚਿਰ ਨੂੰ ਤਾਂ ਅਸੀਂ ਵੱਡੀਆਂ ਵੱਡੀਆਂ ਮੁਹਿੰਮਾਂ ਸਰ ਕਰ ਲੈਂਦੇ ਹਾਂ, ਇਹ ਲੜਨ ਵਾਲੇ ਹੈ ਨੀ ਕੌਣ ਸੀ ਸਾਹਮਣੇ, ਹਾਲੇ ਤੱਕ ਜੰਗ ਲੜੀ ਜਾ ਰਹੇ ਹਨ। ਹਰੀ ਚੰਦ ਹੰਡੂਰੀ ਬੜੇ ਗੁੱਸੇ ਵਿੱਚ ਕ੍ਰੋਧ ਵਿੱਚ ਆਇਆ।
ਤਨਕ ਵਿਦਿਆ ਮੈਂ ਨਿਪੁੰਨ ਬੋ ਤਿੰਨ ਤੁਰੰਗ ਤਵਾਇਓ।
ਤਨਕ ਵਿਦਿਆ ਵਿੱਚ ਹਰੀ ਚੰਦ ਬੜਾ ਨਿਪੁੰਨ ਸੀ, ਬੜਾ ਵੱਡਾ ਤੀਰ ਅੰਦਾਜ ਸੀ, ਇਹਨੇ ਆਪਣਾ ਘੋੜਾ ਪ੍ਰੇਰਿਆ ਤੇ ਜਿੱਥੇ ਜੰਗ ਦਾ ਮੈਦਾਨ ਭਖਿਆ ਹੋਇਆ ਉਸ ਪਾਸੇ ਅੱਗੇ ਵਧਿਆ ਹੈ।
ਐਚ ਐਚ ਸਰ ਗਨ ਹਤੇ ਦਲ ਗੁਰਨ ਹਿਲਾਇਓ।
ਇਹਨੇ ਤੀਰ ਖਿੱਚ ਖਿੱਚ ਕੇ ਕੰਨਾਂ ਤਾਈ ਚਲਾਏ, ਇੰਨੀ ਤੇਜ਼ੀ ਨਾਲ ਤੀਰਾਂ ਦਾ ਮੀਂਹ ਵਰਾਇਆ ਕਿ ਇੱਕ ਵਾਰੀ ਸਤਿਗੁਰੂ ਜੀ ਦੇ ਸੂਰਮਿਆਂ ਦੇ ਪੈਰ ਹਿਲਾ ਦਿੱਤੇ ਹਰੀ ਚੰਦ ਹੰਡੂਰੀ ਨੇ।
ਮਾਰੇ ਸੁਪੱਟ ਪਰੋਏ ਕਰ ਬਹੁ ਗਿਰੇ ਤੁਰੰਗਾ।
ਬਹੁਤ ਸਾਰੇ ਸੂਰਮੇ, ਬਹੁਤ ਸਾਰੇ ਘੋੜੇ ਕਲਗੀਧਰ ਜੀ ਦੀਆਂ ਫੌਜਾਂ ਦੇ ਹਰੀ ਚੰਦ ਨੇ ਆਪਣੇ ਤੀਰਾਂ ਨਾਲ ਮਾਰ ਮੁਕਾਏ।
ਹਰਖੇ ਭੀਖਨ ਖਾਨ ਤਬ ਪਿਖ ਭੀਖਨ ਜੰਗਾ।
ਜਦੋਂ ਹਰੀ ਚੰਦ ਨੇ ਆ ਕੇ ਤੀਰਾਂ ਦਾ ਮੀਂਹ ਵਰਾਇਆ ਤੇ ਵੇਖ ਕੇ ਭੀਖਣ ਖਾਂ ਵੀ ਬੜਾ ਖੁਸ਼ ਹੋਇਆ ਕਿ ਹੁਣ ਜੰਗ ਭਿਆਨਕ ਹੋਇਆ, ਹੁਣ ਜੰਗ ਨੇ ਪੂਰਾ ਰੰਗ ਫੜਿਆ ਹੈ।
ਹਰੀ ਚੰਦ ਕੇ ਨਿਕਟ ਹੋਏ ਕੈ ਸਾਧ ਕਨੇਰਾ।
ਭੀਖਣ ਖਾਂ ਹਰੀ ਚੰਦ ਹੰਡੂਰੀ ਦੇ ਕੋਲ ਗਿਆ, ਜਾ ਕੇ ਕਹਿੰਦਾ ਸਬਾਸ਼ ਹੈ ਹਰੀ ਚੰਦ ਰਾਜਾ ਤੇਰੇ, ਸਬਾਸ਼ ਹੈ, ਵਾਕਈ ਤੂੰ ਮਰਦ ਦਲੇਰ ਤੇ ਸੂਰਮਾ ਹੈ।
ਤਜੇ ਤੀਰ ਗੁਰ ਸੈਨ ਪਰ ਦੀ ਤਰਾਸ ਬਡੇਰਾ।
ਵਾਕਈ ਬੜੇ ਕਮਾਲ ਦੇ ਤੀਰ ਗੁਰੂ ਜੀ ਦੀ ਸੈਨਾ ਤੇ ਚਲਾਏ ਨੇ, ਔਰ ਉਹਨਾਂ ਦੇ ਅੰਦਰ ਇੱਕ ਵਾਰੀ ਡਰ ਤੇ ਸਹਿਮ ਆਪਣਾ ਪੈਦਾ ਕਰ ਦਿੱਤਾ ਹੈ।
ਸਾਹਿਬ ਚੰਦ ਬਿਲੰਦ ਰਣ ਪਿਖ ਕਰਤ ਉਪਾਇਆ।
ਸਾਹਿਬ ਚੰਦ ਜੀ ਨੇ ਜਦੋਂ ਵੇਖਿਆ ਵੀ ਅੱਗੋਂ ਹਰੀ ਚੰਦ ਨੇ ਵੀ ਆ ਕੇ ਪੈਰ ਹਿਲਾ ਦਿੱਤੇ ਹੈ, ਇੱਕੋ ਵਾਰੀ ਆਣ ਕੇ ਪੈ ਗਏ, ਭਾਈ ਸਾਹਿਬ ਚੰਦ ਜੀ ਆਪਣੇ ਵੱਲੋਂ ਪੂਰਾ ਯਤਨ ਕਰਕੇ ਉਪਰਾਲਾ ਕਰਕੇ ਜੰਗ ਦੇ ਮੈਦਾਨ ਨੂੰ ਥੰਮ ਰਹੇ ਹਨ।
ਦੇ ਵੀਰਨ ਕੋ ਤੀਰ ਤਬ ਸਰ ਬ੍ਰਿੰਦ ਚਲਾਇਆ।
ਆਪਣੇ ਵੀਰਾਂ ਯੋਧਿਆਂ ਨੂੰ ਧੀਰਜ ਦੇ ਕੇ ਭਾਈ ਸਾਹਿਬ ਚੰਦ ਜੀ ਨੇ ਵੀ ਬਹੁਤ ਤੀਰ ਰਣ ਤੱਤੇ ਚ ਚਲਾਏ।
ਤਉ ਨ ਸੈਨਾ ਹੋਤ ਥਿਰ ਹੇਰਤ ਗਨ ਬਾਨਾ।
ਪਰ ਦੁਸ਼ਮਣ ਦੀ ਸੈਨਾ ਦੀ ਗਿਣਤੀ ਵੱਧ ਸੀ, ਫਿਰ ਤੀਰ ਵੱਧ ਚੱਲਦੇ ਸਨ ਉਹਨਾਂ ਦੇ। ਮਹਾਰਾਜ ਜੀ ਦੀ ਸੈਨਾ ਦੇ ਪੈਰ ਜਦੋਂ ਹੱਲੇ, ਸਾਹਿਬ ਚੰਦ ਜੀ ਦਾ ਹੌਸਲਾ ਕਰਕੇ ਲੜਨ ਦੀ ਬਜਾਏ ਵੀ ਉਹਨਾਂ ਦੇ ਪੈਰ ਨਹੀਂ ਟਿਕੇ, ਪੈਰ ਹੱਲਣ ਲੱਗ ਪਏ, ਪਿੱਛੇ ਨੂੰ ਹੋਣ ਲੱਗੇ।
ਹਰੀ ਚੰਦ ਸਰ ਗਨ ਤਜੇ ਅਰ ਭੀਖਣ ਖਾਨਾ।
ਹਰੀ ਚੰਦ ਵੀ ਬਹੁਤ ਤੀਰ ਚਲਾ ਰਿਹਾ, ਉਹਦੇ ਨਾਲ ਦੂਸਰਾ ਭੀਖਣ ਖਾਨ ਪਠਾਨ ਰਲ ਗਿਆ, ਉਹ ਵੀ ਬਹੁਤੇ ਤੀਰ ਚਲਾ ਰਿਹਾ ਹੈ।
ਗੁਰ ਟਿਗ ਖਰੋ ਦੀਵਾਨ ਤਬ ਨੰਦ ਚੰਦ ਪਰਬੀਨਾ।
ਜਦੋਂ ਭਾਈ ਸਾਹਿਬ ਚੰਦ ਜੀ ਦੇ ਨਾਲ ਦੀਆਂ ਫੌਜਾਂ ਦੇ ਪੈਰ ਹੱਲਣ ਲੱਗੇ, ਭਾਈ ਨੰਦ ਚੰਦ ਜੀ ਜੋ ਗੁਰੂ ਘਰ ਦੇ ਦੀਵਾਨ ਨੇ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਖੜੇ ਵੇਖ ਰਹੇ ਹਨ।
ਪ੍ਰਭੂ ਜੀ ਆਗਿਆ ਦਿਓ ਮੁਝ ਦਲ ਹਾਲਤ ਚੀਨਾ।
ਮਹਾਰਾਜ ਮੈਨੂੰ ਆਗਿਆ ਦਿਓ ਕਿਉਂਕਿ ਫੌਜਾਂ ਦੇ ਪੈਰ ਹੱਲ ਰਹੇ ਹਨ, ਹੁਣ ਪਿੱਛੇ ਜਾ ਕੇ ਉਹਨਾਂ ਦੀ ਕੰਡ ਤੇ ਖਲੋਣਾ ਪਵੇਗਾ ਤਾਂ ਜੋ ਹੌਸਲੇ ਨਾਲ ਵੈਰੀਆਂ ਨਾਲ ਲੜਿਆ ਜਾ ਸਕੇ।
ਸੁਰਖੇ ਬਲੀ ਤੁਰੰਗ ਪਰ ਗਿਰਨਾਥ ਹੰਡੂਰੀ।
ਮਹਾਰਾਜ ਉਹ ਸੁਰਖਾ ਘੋੜਾ ਹੈ, ਸੁਰਖੇ ਘੋੜੇ ਦੇ ਉੱਤੇ ਜਿਹੜਾ ਬੜਾ ਬਲਵਾਨ ਘੋੜਾ, ਉਹਦੇ ਤੇ ਹਰੀ ਚੰਦ ਹੰਡੂਰੀਆ ਸਵਾਰ ਹੋ ਕੇ ਆਇਆ, ਉਹ ਤੀਰ ਮਾਰ ਕੇ ਸਾਡੇ ਯੋਧਿਆਂ ਨੂੰ ਜ਼ਖਮੀ ਕਰ ਰਿਹਾ।
ਭੀਖਣ ਖਾਨ ਸਮੇਤ ਵੈ ਕਰ ਕੈ ਰਿਸ ਪੂਰੀ।
ਔਰ ਭੀਖਣ ਖਾਂ ਉਹਦੇ ਨਾਲ ਰਲਿਆ ਹੋਇਆ, ਉਹਦੇ ਸਮੇਤ ਬੜੇ ਰੋਸ ਵਿੱਚ ਰੋਹ ਚਾ ਕੇ ਤੀਰ ਚਲਾ ਕੇ ਸਾਡਾ ਵੱਡਾ ਨੁਕਸਾਨ ਕਰ ਰਹੇ ਹਨ।
ਮਾਰੇ ਹਮਰੇ ਵੀਰ ਬੋ ਥਿਤ ਰਹੇ ਨਾ ਆਗੇ।
ਸਾਡੇ ਬਹੁਤੇ ਸੂਰਮੇ ਉਹਨਾਂ ਨੇ ਮਾਰ ਦਿੱਤੇ ਨੇ, ਜ਼ਖਮੀ ਕਰ ਦਿੱਤੇ ਨੇ, ਜਿਹੜੇ ਰਹਿ ਗਏ ਨੇ ਉਹਨਾਂ ਦੇ ਵੀ ਪੈਰ ਹੱਲ ਰਹੇ ਨੇ, ਉਹ ਵੀ ਅੱਗੇ ਖਲੋਣ ਦੇ ਵਾਸਤੇ ਸਮਰੱਥ ਹੋ ਰਹੇ ਹਨ।
ਮਰੇ ਬਿੱਲੋ ਕੇ ਬ੍ਰਿੰਦ ਈ ਰਨ ਤੇ ਅਬ ਪਾਗੇ।
ਮਹਾਰਾਜ ਜੰਗ ਦੇ ਮੈਦਾਨ ਨੂੰ ਛੱਡ ਕੇ ਹੁਣ ਸੂਰਮੇ ਪਿੱਛੇ ਆਉਣ ਲੱਗੇ ਨੇ, ਇਸ ਕਰਕੇ ਇਹਨਾਂ ਨੂੰ ਹੌਸਲੇ ਦੀ ਲੋੜ ਹੈ, ਪਿੱਛੋਂ ਹੋਰ ਸਿਪਾਹੀਆਂ ਦੀ ਮਦਦ ਦੀ ਲੋੜ ਹੈ।
ਵੱਡੇ ਆਏ ਹੰਕਾਰ ਕਰ ਦਲ ਚਾਹੀ ਪਲਾਇਓ।
ਬੜੇ ਹੰਕਾਰ ਨਾਲ ਚੜ ਕੇ ਆਏ ਨੇ ਹਰੀ ਚੰਦ ਵਰਗੇ, ਇਹ ਸਾਡੀ ਫੌਜ ਨੂੰ ਭਜਾਣਾ ਚਾਹੁੰਦੇ ਹਨ, ਸਾਡੇ ਦਲ ਨੂੰ ਭਾਜੜ ਪਾਉਣਾ ਚਾਹੁੰਦੇ ਹਨ।
ਸਾਹਿਬ ਚੰਦ ਨਿਕੰਦ ਤੋਂ ਪਰ ਬਸ ਨਾ ਬਸਾਇਓ।
ਭਾਈ ਸਾਹਿਬ ਚੰਦ ਜੀ ਬਥੇਰਾ ਤਾਣ ਲਾ ਕੇ ਰੋਕ ਰਹੇ ਨੇ ਪਰ ਉਹਨਾਂ ਦਾ ਵਸ ਨੀ ਪਿਆ ਚੱਲਦਾ।
ਸ਼੍ਰੀ ਕਲਗੀਧਰ ਸੁਨ ਤਬੇ ਉਤ ਡੀਟ ਲਗਾਈ।
ਕਲਗੀਧਰ ਜੀ ਨੇ ਜਦੋਂ ਭਾਈ ਨੰਦ ਚੰਦ ਜੀ ਦੀ ਬੇਨਤੀ ਸੁਣੀ ਤੇ ਉਸ ਪਾਸੇ ਡਿਗਾ ਮਾਰ ਕੇ ਵੇਖਿਆ।
ਦਇਆ ਰਾਮ ਨੰਦ ਚੰਦ ਕੋ ਆਇਸ ਫੁਰਮਾਈ।
ਮਹਾਰਾਜ ਜੀ ਨੇ ਆਗਿਆ ਦਿੱਤੀ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਜੋ ਗੁਰੂ ਘਰ ਦੇ ਪੁਰੋਹਿਤ ਨੇ ਤੇ ਬੜੇ ਯੋਧੇ ਨੇ, ਦੋਨਾਂ ਨੂੰ ਆਗਿਆ ਦਿੱਤੀ।
ਪਰੋ ਅਗਰ ਅਰ ਗਨ ਹਤੋ ਵਧ ਆਏ ਅਗੇਰੇ।
ਜਾਓ ਭਾਈ ਸਾਹਿਬ ਚੰਦ ਜੀ ਦੇ ਨਾਲ ਹੋ ਕੇ ਦੁਸ਼ਮਣਾਂ ਦੇ ਸਾਹਮਣੇ ਅੜ ਜਾਓ, ਜਿਹੜਾ ਨੇੜੇ ਆਵੇ ਮਾਰ ਕੇ ਮਿੱਟੀ ਵਿੱਚ ਗਰਕ ਕਰ ਦਿਓ।
ਆਏ ਨਿਜਾਬਤ ਖਾਨ ਉਤ ਸੰਗ ਖਾਨ ਕਨੇਰੇ।
ਉਧਰੋਂ ਨਿਜਾਬਤ ਖਾਨ ਵੀ ਚੜ ਕੇ ਆ ਰਿਹਾ ਹੈ, ਉਹਦੇ ਨਾਲ ਵੀ ਬੜੀ ਖਾਨਾਂ ਦੀ ਸੈਨਾ ਹੈ।
ਸੁਨ ਦੋਨੋ ਗੁਰ ਸੂਰਮੀ ਤਾਜੀ ਸੁਤਰ ਪਾਏ।
ਕਲਗੀਧਰ ਜੀ ਦੇ ਬਚਨ ਸੁਣ ਕੇ ਆਗਿਆ ਪ੍ਰਾਪਤ ਕਰਕੇ ਦੋਵੇਂ ਸੂਰਮੇ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਨੇ ਆਪਣੇ ਘੋੜੇ ਤੇਜ ਕੀਤੇ ਹਨ।
ਸਨਮੁਖ ਗਮਨੇ ਅਰਨ ਕੇ ਉਰ ਕ੍ਰੋਧ ਵਧਾਏ।
ਬੜੇ ਭਾਰੀ ਵੀਰ ਰਸ ਵਿੱਚ ਕ੍ਰੋਧ ਵਿੱਚ ਆ ਕੇ ਵੈਰੀ ਦੇ ਸਨਮੁਖ ਆ ਕੇ ਅੜਨ ਵਾਸਤੇ ਵਧੇ ਹਨ।
ਦਇਆ ਰਾਮ ਕਰ ਸ਼ੀਗਰਤਾ ਬਹੁ ਬਾਣ ਚਲਾਏ।
ਭਾਈ ਦਇਆ ਰਾਮ ਜੀ ਵੀ ਬੜੇ ਵੱਡੇ ਤੀਰ ਅੰਦਾਜ਼ ਸਨ, ਮੈਂ ਆਪਣੀ ਕਮਾਨ ਦੀ ਤੰਦੀ ਤੇ ਤੀਰ ਚਾੜ ਚਾੜ ਕੇ ਵੈਰੀਆਂ ਦੀਆਂ ਹਿੱਕਾਂ ਦੇ ਨਿਸ਼ਾਨੇ ਲਾ ਲਾ ਕੇ ਬਹੁਤ ਤੀਰ ਚਲਾਏ।
ਦੇ ਤੀਰਜ ਨਿਜ ਪਟਨ ਕੋ ਹਟ ਤੇ ਠਹਿਰਾਏ।
ਸੂਰਮੇ ਪੈਰ ਹਿਲਾ ਰਹੇ ਸੀ ਜੰਗ ਦੇ ਮੈਦਾਨ ਚੋਂ, ਜਦੋਂ ਵੇਖਿਆ ਵੀ ਪਿੱਛੋਂ ਮਦਦ ਪਹੁੰਚ ਗਈ ਹੈ, ਉਹ ਵੀ ਹੁਣ ਪੈਰ ਅੜਾ ਕੇ ਦੁੱਗਣੇ ਜ਼ੋਰ ਨਾਲ ਲੜਨ ਲੱਗੇ ਨੇ, ਦੁੱਗਣੇ ਰੋਹ ਤੇ ਉਤਸ਼ਾਹ ਨਾਲ ਲੜਨ ਲੱਗੇ ਹਨ।
ਉਤੇ ਪਠਾਨ ਜੇ ਅਗਰ ਬੋ ਹੇਲੇ ਹਿਤ ਆਵੀ।
ਜਿਹੜੇ ਪਠਾਨ ਹੱਲਾ ਕਰਨ ਵਾਸਤੇ ਅੱਗੇ ਮੂੰਹ ਤਾਣੇ ਹੋ ਕੇ ਵੱਧ ਕੇ ਆ ਰਹੇ ਸਨ।
ਮਾਰ ਮਾਰ ਮੁਖ ਤੇ ਪਨੇ ਹਥਿਆਰ ਚਲਾਵੀ।
ਉਹ ਮਾਰ ਲੋ ਯਾਲੀ ਦੇ ਨਾਰੇ ਬੋਲਦੇ ਆ ਰਹੇ ਸਨ, ਇਹਨਾਂ ਨੂੰ ਮਾਰ ਕੇ ਖਤਮ ਕਰ ਦਿਓ।
ਨੰਦ ਚੰਦ ਸਹਿ ਨਾ ਸਕਿਓ ਹਿਆ ਬਲੀ ਤਵਾਏ।
ਭਾਈ ਨੰਦ ਚੰਦ ਜੀ ਦੁਸ਼ਮਣ ਦੇ ਇਸ ਹੱਲੇ ਨੂੰ ਬਰਦਾਸ਼ਤ ਨਹੀਂ ਕਰ ਸਕੇ, ਬੜੇ ਰੋਹ ਵਿੱਚ ਆ ਕੇ ਘੋੜਾ ਕੁਦਾ ਕੇ ਅੱਗੇ ਵਧੇ ਹਨ।
ਬਰਛੀ ਤਿਰਛੀ ਪ੍ਰਮਤ ਖਰ ਤਰ ਹੱਥ ਉਠਾਏ।
ਬੜੀ ਤਿੱਖੀ ਬਰਛੀ ਸੀ ਭਾਈ ਨੰਦ ਚੰਦ ਜੀ ਦੇ ਹੱਥ ਵਿੱਚ, ਤਿਰਛੀ ਬੜੀ ਤਿੱਖੀ ਉਸ ਬਰਛੀ ਨੂੰ ਹੱਥ ਚ ਪਕੜ ਕੇ ਫੇਰਦਿਆਂ ਹੋਇਆ ਅੱਗੇ ਵਧੇ ਹਨ।
ਮਾਰੀ ਜਾਏ ਪਠਾਨ ਕੇ ਤਤਕਾਲ ਪਰੋਆ।
ਪਠਾਨ ਅੱਗੇ ਵਧਦਾ ਆ ਰਿਹਾ ਸੀ, ਜਾ ਕੇ ਆਪਣੀ ਬਰਛੀ ਨਾਲ ਉਸ ਪਠਾਨ ਦੀ ਹਿੱਕ ਚ ਵਾਰ ਕੀਤਾ ਔਰ ਉਹਦੀ ਛਾਤੀ ਪਰੋ ਕੇ ਰੱਖ ਦਿੱਤੀ।
ਵੜਾ ਉਤਾਰਨ ਹੇਤ ਜਨ ਇਆ ਸੀਖ ਤਸੋਆ।
ਕਹਿੰਦੇ ਉਥਲ ਕੇ ਬਰਛੀ ਦੇ ਨਾਲ ਘੋੜੇ ਤੋਂ ਥੱਲੇ ਸੁੱਟਿਆ, ਬਰਛੀ ਬਾਹਰ ਕੱਢ ਲਈ। ਕਹਿੰਦੇ ਇਸ ਤਰ੍ਹਾਂ ਕਹਿੰਦੇ ਮਾਰ ਕੇ ਬਰਛੀ ਨਾਲ ਉਸ ਪਠਾਨ ਦੀ ਛਾਤੀ ਪਰੋਈ ਜਿਵੇਂ ਕੋਈ ਹਲਵਾਈ ਵੜਾ ਤਲਦ ਵੇਲੇ ਤੇਲ ਦੇ ਵਿੱਚ ਵੜਾ ਪਾਇਆ ਹੁੰਦਾ ਤੇ ਉਹਦੇ ਹੱਥ ਚ ਇੱਕ ਸਰੀਆ ਜਿਹਾ ਹੁੰਦਾ ਬਰੀਕ ਜਿਹਾ, ਕਹਿੰਦੇ ਉਹ ਸੀਖ ਜੀ ਹੁੰਦੀ, ਉਹ ਸੀਖ ਨਾਲ ਜਿਵੇਂ ਵੜੇ ਨੂੰ ਪਰੋ ਦਿੰਦਾ, ਏਦਾਂ ਭਾਈ ਨੰਦ ਚੰਦ ਜੀ ਬਰਛੀ ਨਾਲ ਪਠਾਣਾ ਨੂੰ ਪਰੋਣ ਲੱਗੇ ਹਨ।
ਨਾਗਨ ਸੀ ਲਸ਼ਕਤ ਹੁਤੀ ਵਰਮੀ ਤਨ ਖਾਨਾ।
ਨਾਗਣ ਜੀ ਲੱਗਦੀ ਸੀ ਲਿਸ਼ਕਦੀ ਹੋਈ ਬਰਛੀ, ਏਦਾਂ ਵੜ ਗਈ ਪਠਾਨ ਦੀ ਛਾਤੀ ਚ ਜਿਵੇਂ ਕੋਈ ਸੱਪ ਖੁੱਡ ਦੇ ਵਿੱਚ ਧਸ ਜਾਂਦਾ ਹੈ।
ਲਗੀ ਬੇਗ ਤੇ ਧਸ ਗਈ ਯਾ ਤੇ ਉਥਲਾਨਾ।
ਬੇਗ ਨਾਲ ਲੱਗੀ ਸੀ ਬਰਛੀ, ਧਸ ਗਈ ਪਾਰ ਨਿਕਲ ਗਈ, ਘੋੜੇ ਤੋਂ ਪਠਾਨ ਉਛਲ ਕੇ ਥੱਲੇ ਡਿੱਗਣ ਲੱਗਾ।
ਪਿਕ ਪਠਾਨ ਉਹ ਰੜ ਪਰੇ ਕਹਿ ਮਾਰੋ ਮਾਰੋ।
ਪਠਾਨ ਜਦੋਂ ਮਾਰਿਆ ਤੇ ਵੇਖ ਕੇ ਦੂਜੇ ਪਠਾਨ ਭਾਈ ਨੰਦ ਚੰਦ ਤੇ ਟੁੱਟ ਕੇ ਪੈ ਗਏ ਵੀ ਮਾਰ ਦਿਓ, ਇਹ ਗੁਰੂ ਦਾ ਦੀਵਾਨ ਹੈ।
ਨੰਦ ਚੰਦ ਖਰ ਖੜਗ ਕੋ ਤਤਕਾਲ ਨਿਕਾਰੋ।
ਪਠਾਨ ਨੇੜੇ ਆਏ, ਵੇਖਿਆ ਵੀ ਬਰਛੀ ਨਾਲ ਗੱਲ ਨਹੀਂ ਬਣਨੀ, ਬਰਛੀ ਛੱਡ ਦਿੱਤੀ। ਉਸੇ ਵੇਲੇ ਆਪਣੀ ਸਦਾ ਦੀ ਸਾਥਣ, ਸਿੰਘ ਦੀ ਸਦਾ ਦੀ ਸਾਥਣ ਕਿਹੜੀ ਹੈ? ਜਿਹੜੀ ਚਿਖਾ ਦੇ ਉੱਤੇ ਵੀ ਸਿੰਘ ਦੇ ਸਰੀਰ ਦੇ ਨਾਲ ਸੜਦੀ ਹੈ, ਉਹ ਸਦਾ ਦੀ ਸਾਥਣ ਹੈ ਸ਼੍ਰੀ ਸਾਹਿਬ ਕਿਰਪਾਨ। ਉਹ ਸਦਾ ਦੀ ਸਾਥਣ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਮਿਆਨ ਚੋਂ ਕੱਢੀ ਹੈ। ਕਲਗੀਧਰ ਜੀ ਦੇ ਬਚਨ ਨੇ ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਰਵਾਰੀ, ਤਿੱਖੀ ਤਲਵਾਰ ਸੜਕ ਦੇ ਕੇ ਮਿਆਨ ਚੋਂ ਕੱਢੀ ਹੈ।
ਹਤਿਓ ਖਾਨ ਤਬ ਦੂਸਰੋ ਸਿਰ ਕਾਟੇ ਉਤਾਰਾ।
ਜਿਹੜਾ ਦੂਸਰਾ ਪਠਾਨ ਲਾਗੇ ਆਇਆ ਵੀ ਮਾਰੋ ਇਹ ਗੁਰੂ ਦਾ ਦੀਵਾਨ ਹੈ, ਉਹਦੇ ਤੇ ਵਾਰ ਕੀਤਾ ਕੱਦੂ ਵਰਗਾ ਉਹਦਾ ਸਿਰ, ਜਿਵੇਂ ਵੇਲ ਨਾਲੋਂ ਕੱਦੂ ਨੀ ਤੋੜ ਕੇ ਸੁੱਟੀ ਦਾ, ਏਦਾਂ ਵੱਢ ਕੇ ਸਿਰ ਉਹਦਾ ਧੜ ਤੋਂ ਜ਼ਮੀਨ ਤੇ ਸੁੱਟ ਦਿੱਤਾ।
ਤ੍ਰਿਤੀਏ ਕੋ ਤੂਰਨ ਹਨਿਓ ਖਗ ਨਿਰਮਲ ਤਾਰਾ।
ਤੀਜਾ ਨੇੜੇ ਆਇਆ ਉਹਦੀ ਗਿੱਚੀ ਦੇ ਵਿੱਚ ਜਿਹੜਾ ਕਿਰਪਾਨ ਦਾ ਅਗਲਾ ਪਿਪਲਾ ਹੁੰਦਾ ਤਿੱਖੀ ਨੋਕ, ਉਹ ਕਸਾ ਦਿੱਤੀ। ਤੀਸਰਾ ਪਠਾਨ ਵੀ ਮਾਰ ਕੇ ਸੁੱਟ ਦਿੱਤਾ।
ਆਗੇ ਕਰੀ ਤੁਫੰਗ ਤਿੰਨ ਲੱਗ ਟੁੱਟੇ ਉਹ ਕਿਰਪਾਨਾ।
ਕਹਿੰਦੇ ਚੌਥਾ ਆਇਆ ਜਦੋਂ ਉਹਨੂੰ ਵਾਰ ਕਰਕੇ ਮਾਰਨ ਲੱਗੇ, ਉਹਨੇ ਅੱਗੇ ਬੰਦੂਕ ਦੀ ਨਾਲ ਕਰ ਦਿੱਤੀ, ਬੰਦੂਕ ਦੀ ਨਾਲ ਦੇ ਉੱਤੇ ਜਦੋਂ ਤਲਵਾਰ ਵੱਜੀ ਤੇ ਤਲਵਾਰ ਟੁੱਟ ਗਈ।
ਗਯੋ ਵਾਰ ਨਿਸ਼ਫਲ ਜਬੇ ਰਿਸਵਦੀ ਮਹਾਨਾ।
ਜਦੋਂ ਵਾਰ ਨਿਸ਼ਫਲ ਚਲਾ ਗਿਆ, ਯੋਧੇ ਦਾ ਵਾਰ ਖਾਲੀ ਚਲਾ ਜੇ ਫਿਰ ਉਹਦਾ ਰੋਹ ਦੁੱਗਣਾ ਹੋ ਜਾਂਦਾ, ਰੋਹ ਦੁੱਗਣਾ ਹੋ ਗਿਆ।
ਜਮ ਤਰ ਲਈ ਨਿਕਾਰ ਤਬ ਖਰ ਅਨੀ ਬਿਸਾਲਾ।
ਤਲਵਾਰ ਟੁੱਟ ਗਈ ਤੇ ਆਪਣੇ ਕਮਰ ਕੱਸੇ ਵਿੱਚੋਂ ਇੱਕ ਕਟਾਰ ਹੁੰਦੀ ਸ਼ਸਤਰ, ਉਹ ਜਮਧਰ ਕਹਿੰਦੇ ਉਹ ਕਟਾਰ ਕੱਢ ਲਈ ਭਾਈ ਨੰਦ ਚੰਦ ਜੀ ਨੇ।
ਉਤਰ ਦਈ ਟੁੱਕ ਖਾਨ ਕੇ ਮਾਰਿਓ ਤਿਸ ਕਾਲਾ।
ਉਹ ਕਟਾਰ ਕੱਢ ਕੇ ਪਠਾਨ ਦੀ ਹਿੱਕ ਦੇ ਵਿੱਚ ਜਿਹੜਾ ਕਾਲਜੇ ਵਾਲਾ ਥਾਂ ਹੁੰਦਾ, ਦਿਲ ਵਾਲਾ ਥਾਂ, ਉਥੇ ਉਹ ਕਟਾਰ ਘਸੋੜ ਦਿੱਤੀ ਔਰ ਉਹਦਾ ਕਾਲਜਾ ਕੱਢ ਕੇ ਪਰੋ ਦਿੱਤਾ।
ਦਇਆ ਰਾਮ ਸਨ ਸੁਪੱਟ ਗਨ ਤਿਸ ਨਿਕਟ ਪਹੁੰਚਾ।
ਭਾਈ ਨੰਦ ਚੰਦ ਜੀ ਲੜ ਹੀ ਰਹੇ ਸਨ, ਕਟਾਰ ਸੀ, ਦੁਸ਼ਮਣਾਂ ਦੇ ਕੋਲ ਬੜੇ ਹਥਿਆਰ ਨੇ, ਭਾਈ ਸਾਹਿਬ ਦੀ ਤਲਵਾਰ ਵੀ ਟੁੱਟ ਗਈ ਹੈ। ਇੰਨੇ ਨੂੰ ਭਾਈ ਦਇਆ ਰਾਮ ਜੀ ਵੀ ਆਪਣੇ ਨਾਲ ਦੇ ਯੋਧਿਆਂ ਨੂੰ ਲੈ ਕੇ ਭਾਈ ਨੰਦ ਚੰਦ ਦੀ ਮਦਦ ਵਾਸਤੇ ਉੱਥੇ ਆ ਪਹੁੰਚੇ।
ਮਾਰੇ ਅਧਿਕ ਪਠਾਨ ਰਨ ਨਾਦਤ ਬੜ ਉੱਚਾ।
ਫਿਰ ਤਾਂ ਛਪਾ ਛਪ ਤਲਵਾਰ ਹੀ ਚੱਲਿਆ, ਵੇਖਦਿਆਂ ਵੇਖਦਿਆਂ ਪੰਜ ਦਸ ਵੀਹ ਪੰਜਾਹ ਆਲੇ ਦੁਆਲੇ ਲਾਸ਼ਾਂ ਦੇ ਢੇਰਾਂ ਦੇ ਢੇਰ ਹੀ ਖਿੰਡਣ ਲੱਗੇ ਹਨ।
ਕਰੇ ਵਟਾ ਹਟਾਵਨ ਜੇ ਵਧੇ ਰਨ ਖੇਤ ਛੁਰਾਏ।
ਪਠਾਨ ਅੱਗੇ ਵਧਦੇ ਆ ਰਹੇ ਸੀ, ਉਹਨਾਂ ਨੂੰ ਹਟਾ ਦਿੱਤਾ, ਜਿਹੜੇ ਪਿੱਛੇ ਉਹ ਪਿੱਛੇ ਹੀ ਰਹਿ ਗਏ। ਇੱਕ ਵਾਰੀ ਜੰਗ ਦਾ ਮੈਦਾਨ ਜਿਹੜਾ ਦੁਸ਼ਮਣਾਂ ਨੇ ਪਠਾਣਾ ਨੇ ਆਪਣੇ ਕਬਜ਼ੇ ਚ ਕਰ ਲਿਆ ਸੀ, ਗੁਰੂ ਕੇ ਯੋਧਿਆਂ ਨੇ ਦੁਬਾਰਾ ਉਹ ਮੈਦਾਨ ਛੁਡਾ ਲਿਆ ਹੈ।
ਹਟੇ ਤਰਨ ਕੀ ਉਹ ਟਵੈ ਨਿਜ ਗਾਤ ਬਚਾਇਓ।
ਜਿਹੜੇ ਪਠਾਨ ਬਚੇ ਦਰਖਤਾਂ ਦੇ ਓਹਲੇ ਹੋ ਹੋ ਕੇ ਆਪਣੀਆਂ ਜਾਨਾਂ ਬਚਾਉਣ ਲੱਗੇ।
ਹਰੀ ਚੰਦ ਇਤ ਤੇ ਫਿਰਿਓ ਦੂਸਰ ਦਿਸ਼ ਚਾਲਾ।
ਹਰੀ ਚੰਦ ਵੀ ਇੱਥੋਂ ਚਲਾ ਗਿਆ ਸੀ। ਹਰੀ ਚੰਦ ਇੱਕ ਵਾਰੀ ਮੈਦਾਨ ਜਿੱਤ ਕੇ ਨਾ ਇੱਥੋਂ ਦੂਜੇ ਬੰਨੇ ਚੱਲ ਪਿਆ ਜਿੱਧਰ ਪੀਰ ਬੁੱਧੂ ਸ਼ਾਹ ਜੀ ਹੁਣੀ ਲੜ ਰਹੇ ਸਨ, ਤੇ ਹਰੀ ਚੰਦ ਚਲਾ ਗਿਆ ਸੀ ਦੂਜੇ ਪਾਸੇ। ਇਸ ਪਾਸਿਓਂ ਖਾਲਸੇ ਨੇ ਸਿੱਖਾਂ ਨੇ ਉਸੇ ਵੇਲੇ ਮੈਦਾਨ ਆਪਣੇ ਅਧੀਨ ਕਰ ਲਿਆ।
ਭੀਖਣ ਖਾਨ ਕੋ ਧੀਰ ਦੈ ਥਿਰ ਕਰ ਤਿਸ ਕਾਲਾ।
ਹਰੀ ਚੰਦ ਭੀਖਣ ਖਾਨ ਨੂੰ ਧੀਰਜ ਦੇ ਕੇ ਚਲਾ ਗਿਆ ਸੀ ਵੀ ਲੈ ਮੈਂ ਤੈਨੂੰ ਇੱਕ ਵਾਰੀ ਪੱਕਾ ਕਰ ਚੱਲਿਆ, ਹੁਣ ਮੈਂ ਦੂਜੇ ਬੰਨੇ ਚੱਲਿਆ, ਤੂੰ ਇੱਥੇ ਹੁਣ ਮਜ਼ਬੂਤ ਹੋ ਕੇ ਲੜੀ। ਪਰ ਭੀਖਣ ਖਾਨ ਦੇ ਪੈਰ ਭਾਈ ਨੰਦ ਚੰਦ ਤੇ ਭਾਈ ਦਇਆ ਰਾਮ ਜੀ ਦੇ ਸਾਹਮਣੇ ਅੜ ਨਹੀਂ ਸਕੇ।
ਸੰਗੋ ਆਦਿਕ ਜਿਤ ਦਿਸ਼ਾ ਸੰਗਰਾਮ ਮਚਾਵੀ।
ਇਸ ਪਾਸੇ ਭਾਈ ਸੰਗੋ ਸ਼ਾਹ ਜੀ ਹੁਣੀ ਜੰਗ ਲੜ ਰਹੇ ਸਨ।
ਗਇਓ ਤੁਰੰਗ ਤਵਾਈ ਕਰ ਗਨ ਤੀਰ ਚਲਾਵੀ।
ਹਰੀ ਚੰਦ ਹੰਡੂਰੀਆ ਉਸ ਪਾਸੇ ਗਿਆ ਘੋੜਾ ਲੈ ਕੇ ਤੇ ਤਿੱਖੇ ਤੀਰ ਚਲਾਉਣ ਲੱਗਾ।
ਆਵਤ ਕੋ ਅਵਲੋਕਿਓ ਹੰਡੂਰੀ ਰਾਜਾ।
ਹੰਡੂਰੀ ਰਾਜੇ ਨੂੰ ਜਦੋਂ ਆਉਂਦਿਆਂ ਨੂੰ ਵੇਖਿਆ
ਲਾਲ ਬਿਲੋਚਨ ਬਦਨ ਤੇ ਭੀਖਣ ਰਨ ਸਾਜਾ।
ਕਿਆ ਹਰੀ ਚੰਦ ਦੀਆਂ ਅੱਖਾਂ ਲਾਲ ਸੁਰਖ ਨੇ। ਜੰਗ ਦੇ ਮੈਦਾਨ ਚ ਬੜਾ ਭੀਖਣ ਤੇ ਵਿਕਰਾਲ ਰੂਪ ਲੈ ਕੇ ਲੜ ਰਿਹਾ।
ਸੰਗੋ ਸ਼ਾਹ ਕੁਦੰਡ ਗਏ ਖਰ ਤੀਰ ਨਿਕਾਰੇ।
ਭਾਈ ਸੰਗੋ ਸ਼ਾਹ ਜੀ ਨੇ ਵੀ ਆਪਣੀ ਤੀਰ ਕੱਢੇ ਪੱਥੇ ਵਿੱਚੋਂ ਔਰ ਹੱਥ ਵਿੱਚ ਮਜ਼ਬੂਤ ਧਨਖ ਪਕੜ ਕੇ ਤੀਰ ਚਲਾਉਣ ਲੱਗੇ।
ਐਂਚ ਐਂਚ ਕਰ ਕਾਨ ਲੱਗ ਰਿਪਸਨ ਮੁੱਖ ਮਾਰੇ।
ਖਿੱਚ ਖਿੱਚ ਕੇ ਤੀਰ ਕੰਨਾਂ ਤਾਈ ਜੰਗ ਦੇ ਮੈਦਾਨ ਚ ਦੁਸ਼ਮਣ ਵੱਲ ਚਲਾਉਣ ਲੱਗੇ ਹਨ।
ਇਤੇ ਉਤ ਵਿਚਰਿਤ ਨੇ ਲੱਗਿਓ ਬਲ ਚਪਲ ਤੁਰੰਗਾ।
ਹਰੀ ਚੰਦ ਦਾ ਨਿਸ਼ਾਨਾ ਲਾ ਕੇ ਤੀਰ ਚਲਾਏ ਪਰ ਉਹ ਇੰਨਾ ਤੇਜ ਸੀ, ਘੋੜਾ ਇੰਨਾ ਤੇਜ ਸੀ, ਉਹ ਇਧਰ ਉਧਰ ਫਿਰਨ ਲੱਗ ਪਿਆ। ਹਰੀ ਚੰਦ ਨੂੰ ਕੋਈ ਤੀਰ ਨਹੀਂ ਵੱਜਾ।
ਆਗੇ ਪਰਬਤ ਕੇ ਸੁਪੱਟ ਤਿੰਨ ਅੰਗਨ ਭੰਗਾ।
ਭਾਈ ਸੰਗੋ ਸ਼ਾਹ ਦੇ ਚੱਲੇ ਤੀਰ ਖਾਲੀ ਨਹੀਂ ਸੀ ਜਾ ਸਕਦੇ। ਹਰੀ ਚੰਦ ਭਾਵੇਂ ਬਚ ਗਿਆ ਪਰ ਉਹਦੇ ਨਾਲ ਜਿਹੜੇ ਹੋਰ ਪਹਾੜੀਏ ਸੀ ਕਈਆਂ ਦੀਆਂ ਛਾਤੀਆਂ ਤੀਰ ਵਿੰਨ ਗਏ।
ਇਤ ਜੋਧਾ ਇਹ ਅਰ ਪਰੇ ਉਤਮਦ ਕਰ ਸ਼ਾਹ।
ਇਧਰ ਭਾਈ ਸੰਗੋ ਸ਼ਾਹ ਜੀ ਤੇ ਰਾਜਾ ਹਰੀ ਚੰਦ ਹੰਡੂਰੀਆ ਇਹਨਾਂ ਦਾ ਭੇੜ ਸ਼ੁਰੂ ਹੋ ਗਿਆ। ਇਧਰ ਗੁਰੂ ਦਲ ਦਾ ਵੀ ਮਹਾਨ ਸੂਰਮਾ ਭਾਈ ਸੰਗੋ ਸ਼ਾਹ, ਉਧਰੋਂ ਪਹਾੜੀਆਂ ਦਾ ਚੋਟੀ ਦਾ ਜਰਨੈਲ ਹੈ ਰਾਜਾ ਹਰੀ ਚੰਦ, ਦੋਹਾਂ ਦਾ ਭੇੜ ਸ਼ੁਰੂ ਹੋ ਗਿਆ। ਇਧਰ ਇੱਕ ਚੰਦੇਲਪਤੀ ਰਾਜਾ ਸੀ, ਮਧਕਰ ਸ਼ਾਹ ਉਹਦਾ ਨਾਮ ਸੀ, ਉਹ ਭਾਈ ਪੀਰ ਬੁੱਧੂ ਸ਼ਾਹ ਜੀ ਹੋਣਾ ਨਾਲ ਲੜ ਰਿਹਾ ਸੀ।
ਸੰਗ ਚੰਦੇਲ ਸਿਪਾਹ ਗਨ ਰਿਪਕੈ ਰਨ ਮਾਹ।
ਰਾਜੇ ਚੰਦੇਲੀਏ ਨਾਲ ਉਹਦੇ ਬਹੁਤ ਸਾਰੇ ਸਿਪਾਹੀ ਜੰਗ ਦੇ ਮੈਦਾਨ ਵਿੱਚ ਖੜੇ ਹਨ।
ਦਇਆ ਰਾਮ ਨੰਦ ਚੰਦ ਸੋ ਗੁਰ ਕੋ ਦਲ ਪਾਰੀ।
ਇਧਰ ਭਾਈ ਦਇਆ ਰਾਮ ਜੀ ਭਾਈ, ਕਿਉਂਕਿ ਜੰਗ ਇੱਕ ਜਗ੍ਹਾ ਤੇ ਨਹੀਂ ਚੱਲ ਰਿਹਾ, ਸਭ ਪਾਸੇ ਵੱਖਰੇ ਵੱਖਰੇ ਥਾਵਾਂ ਤੇ ਜੰਗ ਛਿੜਿਆ ਹੋਇਆ ਹੈ।
ਲਰੇ ਤੀਰ ਗੁਲ ਕਾਨ ਸੋ ਕਰਵਾਰ ਨਿਕਾਰੀ।
ਤੀਰ ਤੇ ਗੋਲੀਆਂ ਨਾਲ ਲੜਦਿਆਂ ਫਿਰ ਤਲਵਾਰਾਂ ਕੱਢ ਲਈਆਂ।
ਪਰਿਉ ਦੂਰ ਲੱਗ ਖੇਤ ਬੱਡ ਗਨ ਧੁਖੀ ਪਲੀਤੇ।
ਦੂਰ ਤੱਕ ਰਣ ਖੇਤ ਵਿੱਚ ਲਾਸ਼ਾਂ ਤੇ ਘੋੜਿਆਂ ਦੇ ਸਰੀਰ, ਘੋੜਿਆਂ ਦੀਆਂ ਲੋਥਾਂ ਨਜ਼ਰ ਆ ਰਹੀਆਂ ਹਨ।
ਛਣੰਕਾਰ ਓਏ ਗਜਨ ਕੇ ਚਾਹਤ ਜਿਤ ਚੀਤੇ।
ਪਲੀਤੇ ਧੁਖ ਰਹੇ ਨੇ, ਬੰਦੂਕਾਂ ਜਦੋਂ ਭਰਦੇ ਹਨ, ਗੋਲੀਆਂ ਠੋਕਦੇ ਨੇ, ਬਰੂਦ ਠੋਕਦੇ ਹੈ, ਤਾਂ ਉਸ ਵੇਲੇ ਖੜਕਣ ਦੀ, ਗਜਾਂ ਦੇ ਖੜਕਣ ਦੀ ਆਵਾਜ਼ ਸੁਣਾਈ ਦਿੰਦੀ ਹੈ।
ਦਸਤਰਵਾਂ ਕਰ ਸ਼ੀਗਰਤਾ ਛੋਰੇ ਰਿਪ ਮਾਰੇ।
ਦਸਤਰਵਾਂ ਨਿਸ਼ਾਨਾ ਲਾ ਕੇ ਗੋਲੀ ਛੱਡਦੇ ਬੜੀ ਤੇਜ਼ੀ ਨਾਲ।
ਐਂਚ ਐਂਚ ਤੀਰਨ ਹਤੇ ਆਗੇ ਪਗ ਡਾਰੇ।
ਤੀਰ ਚਲਾਉਂਦੇ ਖਿੱਚ ਖਿੱਚ ਕੇ ਪੈਰ ਅੱਗੇ ਵਧਾ ਕੇ।
ਫਤਿਹ ਸ਼ਾਹ ਉਤ ਦੂਰ ਹੀ ਤੇਰ ਜੰਗ ਬਿਲੋਕੇ।
ਫਤਿਹ ਸ਼ਾਹ ਪਿੱਛੇ ਖੜਾ ਜੰਗ ਦਾ ਮੈਦਾਨ ਵੇਖ ਰਿਹਾ।
ਭਾਜੇ ਜਬੇ ਪਹਾੜੀਏ ਪਟ ਮਾਨਵ ਰੋਕੇ।
ਜਿਹੜੇ ਪਿੱਛੇ ਪਹਾੜੀਏ ਭੱਜਣ ਦਾ ਯਤਨ ਕਰਦੇ ਤੇ ਫਤਿਹ ਸ਼ਾਹ ਉਹਨਾਂ ਨੂੰ ਆਪਣੇ ਸਿਪਾਹੀ ਭੇਜ ਕੇ ਰੋਕਦਾ, ਭੱਜਣ ਨਹੀਂ ਦਿੰਦਾ।
ਵਿਖੇ ਤਮਾਸ਼ਾ ਗੁਰੂ ਇਤ ਉਤਬਿਰ ਉਤ ਵਿਖੇ ਵਿਚਾਰੇ।
ਇਧਰ ਕਲਗੀਧਰ ਜੀ ਪਾਤਸ਼ਾਹ ਜੰਗ ਦਾ ਤਮਾਸ਼ਾ ਵੇਖ ਰਹੇ ਹਨ।
ਅਧਿਕ ਵਧੇ ਜੋਧਾ ਸੋ ਬੱਡ ਵੀਰ ਤਿਸ ਕੋ ਮਾਰੇ।
ਜਿਹੜਾ ਯੋਧਾ ਅੱਗੇ ਵੱਧ ਕੇ ਆਉਂਦਾ ਮਹਾਰਾਜ ਜੀ ਦੇ ਯੋਧੇ ਨੂੰ ਮਾਰ ਮੁਕਾਉਂਦੇ ਹਨ।
ਇੱਕ ਸੁਤ ਹੱਥ ਕੁਛ ਸੰਗ ਪੱਟ ਸਥਿਤ ਬੁੱਧੂ ਸ਼ਾਹ,
ਪੀਰ ਬੁੱਧੂ ਸ਼ਾਹ ਜੀ ਦਾ ਇੱਕ ਪੁੱਤਰ ਜੰਗ ਦੇ ਮੈਦਾਨ ਚ ਹੋਰ ਸ਼ਹੀਦੀ ਪਾ ਗਿਆ ਕੁਝ ਮੁਰੀਦਾਂ ਦੇ ਸਮੇਤ।
ਰਨ ਮੈਂ ਤਨ ਦੇ ਲੜਤੇ ਗੁਰ ਹਿਤ ਉਤਸ਼ਾਹ,
ਫਿਰ ਵੀ ਜੰਗ ਦਾ ਮੈਦਾਨ ਨਹੀਂ ਛੱਡਿਆ ਇਸ ਮਰਦ ਦਲੇਰ ਯੋਧੇ ਨੇ, ਫਿਰ ਵੀ ਓਨੇ ਹੀ ਉਤਸ਼ਾਹ ਨਾਲ ਲੜ ਰਹੇ ਪੀਰ ਬੁੱਧੂ ਸ਼ਾਹ। ਚਾਰ ਪੁੱਤਰਾਂ ਚੋ ਦੋ ਪੁੱਤ ਸ਼ਹੀਦ ਹੋ ਗਏ ਨੇ, ਫਿਰ ਵੀ ਲੜ ਰਹੇ ਹਨ।
ਵਧੇ ਅਗਰ ਮਾਰਤ ਅਰਨ ਗੁਲਕਾਂ ਮੁਚਕੰਤੇ,
ਸਾਰੀਆਂ ਗੋਲੀਆਂ ਅੱਗੇ ਵੱਧ ਵੱਧ ਕੇ ਚਲਾਉਂਦੇ ਹਨ।
ਦੁਤੀਏ ਪੁੱਤਰ ਲੱਗ ਕਾਵ ਤਨ ਗਾ ਪਿਸ਼ਤ ਲਰੰਤੇ,
ਪੁੱਤਰ ਵੀ ਬਹੁਤੇ ਜ਼ਖਮ ਖਾ ਕੇ ਬਹਿਸਤ ਨੂੰ ਚਲਾ ਗਿਆ।
ਦੋਹਰਾ ਇਮਰਨ ਮੈਂ ਕਮਸਾਨ ਬੋ ਮਰੇ ਦੋਹਨ ਦੇ ਸ਼ਬੀਰ,
ਪਹਿਲੇ ਇਸੇ ਤਰ੍ਹਾਂ ਦੋਹਾਂ ਪਾਸਿਆਂ ਦੇ ਬਹੁਤ ਸੂਰਮੇ ਸ਼ਹੀਦੀਆਂ ਪ੍ਰਾਪਤ ਕਰ ਗਏ।
ਚਿਦਤ ਸਰੀਰ ਸਧੀਰ ਵੈ ਹੱਥ ਗੁਲਕਾਂ ਗਨ ਤੀਰ,
ਜ਼ਖਮੀ ਹੋ ਕੇ ਤੜਫ ਰਹੇ ਨੇ, ਗੋਲੀਆਂ ਚੱਲ ਰਹੀਆਂ, ਤੀਰ ਚੱਲ ਰਹੇ ਨੇ। ਮਹਾਰਾਜ ਗੁਰੂ ਕਲਗੀਧਰ ਜੀ ਦੇ ਮਹਾਨ ਜਰਨੈਲ ਭਾਈ ਜੀਤ ਮੱਲ ਜੀ ਔਰ ਭਾਈ ਸੰਘੋ ਸ਼ਾਹ ਜੀ ਦਾ ਜੰਗ, ਔਰ ਜਿਵੇਂ ਲੜ ਕੇ ਸ਼ਹੀਦ ਹੋ ਰਹੇ ਨੇ, ਉਹ ਕਥਾ ਆਪ ਜੀ ਕੱਲ ਦੇ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ।
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।